ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸਿਵਾਹੇ ਗੁਰੂ
ਦੇਸ਼ ਵਿਦੇਸ਼ ਇਹ ਦੁਨੀਆ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਦੇ ਵਿਹੜੇ ਵਿੱਚ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਦਲਜੀਤ ਸਿੰਘ ਵੱਲੋਂ ਜੀਓ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਅੰਮ੍ਰਿਤ ਵੇਲੇ ਤੋਂ ਗਾਵੋ ਸੱਚੀ ਬਾਣੀ ਰਾਹੀਂ ਅੰਮ੍ਰਿਤ ਕੀਰਤਨ ਦਾ ਆਨੰਦ ਮਾਣ ਰਹੇ ਹੋ ਤੇ ਆਸ ਕਰਦੇ ਹਾਂ ਕਿ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾਈ ਬੈਠੇ ਹੋ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਨਜ਼ਰ ਰਜ਼ਾ ਉਹਦੇ ਹੁਕਮ ਵਿੱਚ ਰਹਿ ਕੇ ਆਪਣੇ ਅੰਮ੍ਰਿਤ ਵੇਲੇ ਦਾ ਲਾਹਾ ਖੱਟ ਰਹੇ ਹੋਵੋਗੇ ਸੋ ਅੱਜ ਵੀਕਐਂਡ ਦਾ ਦਿਨ ਹੈ ਜੀ ਤੇ ਜਿਵੇਂ ਅਸੀਂ ਆਪਣੇ ਵਾਅਦੇ ਅਨੁਸਾਰ ਵੀਕਐਂਡ ਤੇ ਤੁਹਾਡੇ ਲਈ ਕਥਾ ਵਿਚਾਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਅਗਲੇ ਤਕਰੀਬਨ 1 ਘੰਟੇ ਲਈ ਆਪਾਂ ਗੁਰਬਾਣੀ ਦੀ ਵਿਚਾਰਨਾ ਦੇ ਇਸ ਅਥਾਹ ਸਮੁੰਦਰ ਵਿੱਚ ਡੁੱਬੀ ਲਗਾਵਾਂਗੇ ਤੇ ਆਵਾਜ਼ ਦੀਆਂ ਲਹਿਰਾਂ ਦੇ ਉਸ ਪਾਰ ਤੁਸੀਂ ਤੇ ਇੱਧਰ ਮੈਂ ਤੁਹਾਡਾ ਵੀਰ ਦਲਜੀਤ ਸਿੰਘ ਤੇ ਮੇਰੇ ਨਾਲ ਸਾਥ ਦੇਣਗੇ ਸਰਦਾਰ ਅਮਨਦੀਪ ਸਿੰਘ ਸਿੱਧੂ ਤਾਂ ਉਹ ਇਸ ਪ੍ਰੋਗਰਾਮ ਵਿੱਚ ਅਮਨਦੀਪ ਜੀ ਦਾ ਸਵਾਗਤ ਕਰਦੇ ਹਾਂ ਅਮਨਦੀਪ ਜੀ ਕਥਾ ਵਿਚਾਰ ਦੇ ਇਸ ਪ੍ਰਵਾਹ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਸਰੋਤਿਆਂ ਵੱਲੋਂ ਜਿਵੇਂ ਰਿਸਪੋਂਸ ਮਿਲਦਾ ਹੈ ਫੀਡਬੈਕ ਮਿਲਦੀ ਹੈ ਉਹਦੇ ਤੋਂ ਪਤਾ ਲੱਗਦਾ ਹੈ ਕਿ ਸਾਡੇ ਸਰੋਤੇ ਅੰਮ੍ਰਿਤ ਵੇਲੇ ਦੇ ਇਸ ਪ੍ਰੋਗਰਾਮ ਦਾ ਬੜਾ ਆਨੰਦ ਮਾਣਦੇ ਨੇ ਬੜੀ ਤਾਂਘ ਨਾਲ ਵੀਕਐਂਡ ਦੀ ਉਡੀਕ ਵੀ ਕਰਦੇ ਨੇ ਸੋ ਇਹ ਜੋ ਪ੍ਰਵਾਹ ਚੱਲ ਰਿਹਾ ਹੈ ਅਸਰ ਦੀ ਵਾਰ ਦਾ ਅੱਜ ਆਪਾਂ ਇਹਦੇ ਵਿੱਚ ਜੋ 15ਵੀਂ ਪੌੜੀ ਹੈ ਉਸ ਤੇ ਭਾਵ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਪੌੜੀ ਇਹ ਪੌੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 471 ਉੱਪਰ ਦਰਜ ਹੈ ਤੇ 4 ਸਲੋਕ ਨੇ ਵੈਸੇ 4 ਸਲੋਕ ਇੱਕ ਲੜੀ ਵਿੱਚ ਪਰੋਏ ਹੋਏ ਨੇ ਇੱਕ ਖਾਸ ਤਰ੍ਹਾਂ ਦੀ ਤਾਗੀਦ ਹੈ ਜਿਹਦੇ ਵਿੱਚ ਤੇ ਨਾਲ ਪੌੜੀ ਹੈ ਅੱਜ ਆਪਾਂ ਅਮਨਦੀਪ ਇਸ 15ਵੀਂ ਪੌੜੀ ਨੂੰ ਵਿਚਾਰਨਾ ਹੈ
ਜੀ
ਜਿਹਦੇ ਵਿੱਚ ਇੱਕ ਬੜਾ ਹੀ ਵਧੀਆ ਟੌਪਿਕ ਸਾਨੂੰ ਮਿਲ ਰਿਹਾ ਹੈ ਜੀ
ਜੀ ਕਾਫੀ ਇਤਿਹਾਸਿਕ ਟੌਪਿਕ ਹੈ ਸਿੱਖ ਧਰਮ ਦੇ ਲਈ ਭਾਰਤੀ ਧਰਮਾਂ ਦੇ ਲਈ ਹਿੰਦੂ ਧਰਮ ਮੁਸਲਮਾਨ ਧਰਮ ਦੇ ਲਈ ਵੀ ਤੇ ਪਹਿਲਾਂ ਵਾਰ ਦੇ ਆਪਾਂ ਕਹਾਣੀ ਦੇ ਜਿਹੜੇ ਵਹਿਣ ਹੈ ਉਹਦੇ ਵਿੱਚ ਦੇਖੀਏ ਵੀ ਆਪਾਂ ਕਿੱਥੇ ਹਾਂ ਅਸੀਂ 15ਵੀਂ ਪੌੜੀ ਦੇ ਉੱਤੇ ਪਹੁੰਚ ਚੁੱਕੇ ਹਾਂ ਤੇ ਪਹਿਲਾਂ ਵੀ ਦੱਸਿਆ ਕਿ 12ਵੀਂ ਪੌੜੀ ਦੇ ਉੱਤੇ ਸ਼ਬਦ ਪ੍ਰਕਾਸ਼ ਹੋ ਚੁੱਕਾ ਹੈ ਗੁਰਮੁਖ ਦੇ ਅੰਦਰ ਤੇ ਹੁਣ ਉਹ ਸ਼ਬਦ ਪ੍ਰਕਾਸ਼ ਸਤਿਗੁਰੂ ਨੂੰ ਮਿਲ ਚੁੱਕਾ ਤੇ ਹੁਣ ਉਸ ਨੂੰ ਸੱਚ ਜਿਹੜਾ ਹੈ ਦਿਖਾਈ ਦੇਣ ਲੱਗ ਗਿਆ ਕਿ ਸੱਚ ਕੀ ਹੈ ਅਸਲ ਦੇ ਵਿੱਚ ਤੇ ਪਿਛਲੀ ਪੌੜੀ ਦੇ ਵਿੱਚ ਵੀ ਸੇਵਾ ਦੀ ਗੱਲ ਹੋਈ ਸੀ ਕਿ ਮੂਰਖਤਾ ਦੇ ਵਿੱਚ ਕੀਤੀ ਹੋਈ ਸੇਵਾ ਜਾਂ ਬੇਕਾਰ ਦੇ ਜਿਹੜੇ ਉੱਚਾ ਨੀਵਾਂ ਆਪਣੇ ਆਪ ਨੂੰ ਦਿਖਾਉਣਾ ਉਹ ਸਾਰੇ ਬੇਕਾਰ ਨੇ ਤੇ ਜਿਹੜਾ ਕੱਪੜਾ ਰੂਪ ਸਾਰਾ ਉਹ ਸਾਰਾ ਬੇਕਾਰ ਹੈ ਤੇ ਹੁਣ ਹੈਗਾ ਕਿ ਕਰ ਅਵਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਇਸ ਪੌੜੀ ਦਾ ਸਿਰਲੇਖ ਇਹ ਹੈ ਵੀ ਔਗੁਣ ਕੀ ਹੈ ਔਗੁਣ ਦਾ ਭਾਵ ਇਹ ਹੁੰਦਾ ਹੈ ਕਿ ਉਹ ਕਰਮ ਉਹ ਕੰਮ ਜੋ ਬਿਨਾਂ ਮੂਲ ਗਿਆਨ ਤੋਂ ਕੀਤਾ ਹੋਵੇ ਉਹਨੂੰ ਔਗੁਣ ਕਹਿੰਦੇ ਨੇ ਕਿ
ਫੋਕਟ ਕਰਮ
ਫੋਕਟ ਕਰਮ ਵੀ ਕਿਹਾ ਜਾ ਸਕਦਾ ਤੇ ਉਹ ਔਗੁਣ ਬਦਲ ਜਾਂਦਾ ਕਿ ਜਦੋਂ ਉਸ ਕੋਈ ਅਸੀਂ ਕੰਮ ਕਰਦੇ ਹਾਂ ਤਾਂ ਉਹਦਾ ਮਤਲਬ ਨਾ ਪਤਾ ਹੋਵੇ ਸਾਨੂੰ ਉਹਨੂੰ ਅਸੀਂ ਕਹਿੰਦੇ ਹਾਂ ਔਗੁਣ ਤੇ ਜਿਹਦਾ ਮਤਲਬ ਪਤਾ ਹੋਵੇ
ਜੋ
ਜੇ ਜਿਹੜਾ ਅਸੀਂ ਧਾਰ ਕੇ ਕਰੀਦਾ ਵੀ ਮੈਂ ਆਹ ਕੰਮ ਕਰਨਾ ਤੇ ਇਹਦਾ ਆਹ ਨਤੀਜਾ ਨਿਕਲ ਆਉਣਾ ਉਸ ਨੂੰ ਗੁਣ ਕਹਿੰਦੇ ਨੇ ਤੇ ਜਿਹੜਾ ਬਿਨਾਂ ਨਤੀਜੇ ਤੋਂ ਪਤਾ ਹੋਵੇ ਬਿਨਾਂ ਮੂਲ ਗਿਆਨ ਤੋਂ ਪਤਾ ਹੋਵੇ ਤਾਂ ਉਸ ਨੂੰ ਔਗੁਣ ਕਹਿੰਦੇ ਨੇ ਸੋ ਅੱਜ ਇਹਨਾਂ ਪੌੜੀਆਂ ਦੇ ਵਿੱਚ ਕਰ ਔਗੁਣ ਪਛੋਤਾਵਣਾ ਦੀ ਗੱਲ ਹੈ ਕਿ ਜਨੇਊ ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ ਭਾਰਤੀ ਇਤਿਹਾਸ ਦੇ ਵਿੱਚ ਬੜਾ ਅਹਿਮ ਥਾਂ ਰੱਖਦਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਇਸ ਦੇ ਵਿੱਚ ਸਿੱਖ ਧਰਮ ਹਿੰਦੂ ਧਰਮ ਤੇ ਮੁਸਲਮਾਨ ਧਰਮ ਤਿੰਨੇ ਹੀ ਬਹੁਤ ਵੱਡੇ ਪੱਧਰ ਤੇ ਵਿੱਚ ਹਾਜ਼ਰ ਸਨ ਇਨਵੋਲਵ ਸਨ ਇਨਵੋਲਵ ਨੇ ਉਸ ਦੀ ਗੱਲ ਅੱਜ ਹੋਏਗੀ ਕਿ ਅਸਲ ਦੇ ਵਿੱਚ ਜਿਹੜਾ ਜਨੇਊ ਹੈ ਉਹਦਾ ਅਸਲੀ ਭਾਵ ਕੀ ਸੀ ਤੇ ਉਸ ਨੂੰ ਫਿਰ ਰੋਟੀਆਂ ਸੇਕਣ ਦੀ ਖਾਤਰ ਜਾਂ ਆਪਣੀ ਰੋਜ਼ੀ ਰੋਟੀ ਚਲਾਉਣ ਦੀ ਖਾਤਰ ਬ੍ਰਾਹਮਣ ਨੇ ਕਿਸ ਤਰ੍ਹਾਂ ਇਸ ਪਵਿੱਤਰ ਭਾਵਨਾ ਨੂੰ ਔਗੁਣ ਦੇ ਵਿੱਚ ਬਦਲ ਦਿੱਤਾ ਤੇ ਲੋਕਾਂ ਨੂੰ
ਜੀ ਅਮਨਦੀਪ ਆਪਾਂ ਬਹੁਤ ਸੋਹਣੀ ਤੁਸੀਂ ਵਿਚਾਰ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਕਿ ਆਪਾਂ ਇਸ ਪੌੜੀ ਨੂੰ ਕੀਰਤਨ ਰੂਪ ਵਿੱਚ ਵੀ ਸਰਵਣ ਕਰ ਲਈਏ ਤੇ ਤਾਂ ਕਿ ਸਾਡੀ ਤੇ ਸਰੋਤਿਆਂ ਦੀ ਸਮਝ ਵਿੱਚ ਇਹ ਗੱਲ ਜਿਹੜਾ ਸੌਖੀ ਪੈ ਸਕੇਗੀ
ਜੀ ਬਿਲਕੁਲ
ਤੇ ਇਹ ਵਿਚਾਰਨਾ ਦਾ ਜਿਹੜਾ ਪ੍ਰਵਾਹ ਉਸ ਤੋਂ ਬਾਅਦ ਆਪਾਂ ਅੱਗੇ ਤੋਰਦੇ ਹਾਂ
ਜੀ
ਆਓ ਸਰਵਣ ਕਰਦੇ ਹਾਂ ਕੀਰਤਨ ਰੂਪ ਵਿੱਚ ਇਸ ਪੌੜੀ ਦਾ ਜਾਪ
ਮਹੱਲਾ ਪਹਿਲਾ ਦਇਆ ਕਾ ਸੰਤੋਖ ਸੂਰਜ ਜਗਨੀ ਸਤਵਟ ਇਹ ਜਿਨੇ ਉਜੀ ਕਾ ਖਈ ਤਮਨੇ ਕਤ ਨਾਇ ਤੁਤੇ ਨਾਮ ਲਗਾਏ ਨਾਇ ਜਨ ਨ ਜਾਏ ਤਨ ਸਮਾਨ ਸਨਾਨ ਕਾ ਜੋ ਗਲ ਤੇ ਲੈ ਪਾਏ ਚੰਪੜ ਮਲ ਲਾਇਆ ਬੈ ਚੰਪੇ ਪਾਇਆ ਸਿਖਾ ਕਰ ਚੜਾਇਆ ਗੁਰੂ ਬ੍ਰਹਮ ਨੇ ਪਿਆ ਓ ਮੋ ਚੜ ਪਿਆ ਬੇਤੰਗਾ ਗਿਆ ਲੱਖ ਚੋਰੀਆਂ ਲੱਗ ਜਾ ਰਹੀਆਂ ਲੱਖ ਕੁੜੀਆਂ ਲਗਾਲ ਲੱਖੀਆਂ ਪਹਿਲਾਮੀਆਂ ਰਾਤ ਦਿਨ ਜੀ ਨਾਲ ਕੱਗ ਪਾਓ ਕੱਤੀਆਂ ਵਾਹਣ ਵੱਟੇ ਆਏ ਕੋਈ ਬਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁਟਿਆ ਧੀ ਪਾਈਆਂ ਹੋਰ ਨਾਨਕ ਤੱਕ ਨਾ ਟੁੱਟੀ ਜੇ ਕੱਗ ਹੋਵੇ ਜੋਰ
ਨਾ ਮਨੀ ਪਤ ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਕ ਨਾ ਟੁੱਟ ਸਬੂਤ ਤਗਨ ਇੰਦਰੀ ਤਗਨ ਨਾਰੀ ਭਰ ਕੇ ਥੁੱਪ ਪਵੇਂ ਨਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗਾ ਆਪੇ ਮੱਤੇ ਵਟ ਧਾਗੇ ਅਵਰਾ ਕੱਤੇ ਲੈ ਭਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਓ ਸੁਣ ਵੇਖੋ ਲੋਕਾਂ ਇਹ ਵੱਡਾ ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਨੇ ਕਾ ਮਹਿਲ ਪਾਏ ਸੀ ਖਸਨੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ
ਤਾਂ ਦਰਗੇ ਪੈਂਦਾ ਜੈਸੀ ਇਹ ਇਸ ਪੌੜੀ ਦੇ ਨਾਲ ਸੰਬੰਧਿਤ ਆਪਾਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਚਾਰ ਸਲੋਕ ਸਰਵਣ ਕੀਤੇ ਨੇ ਨਾਲ ਪੌੜੀ ਹੈ ਤੇ ਚੌਂ ਸਲੋਕਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਇੱਕ ਧਾਰਮਿਕ ਰਸਮ ਜੋ ਹਿੰਦੁਸਤਾਨ ਦੇ ਸਮਾਜ ਵਿੱਚ ਚੱਲ ਰਹੀ ਸੀ ਉਸ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਹਦੇ ਨਾਲ ਜਿਵੇਂ ਅਮਨਦੀਪ ਨੇ ਵੀ ਗੱਲ ਕੀਤੀ ਹੈ ਕਿ ਧਾਰਮਿਕ ਤੌਰ ਤੇ ਸਾਡੀਆਂ ਗਥਾਵਾਂ ਵੀ ਜੁੜੀਆਂ ਗੁਰੂ ਨਾਨਕ ਪਾਤਸ਼ਾਹ ਦੇ ਜਨੇਊ ਪਾਉਣ ਦੀ ਵੀ ਗੱਲ ਹੈ ਤੇ ਜਨੇਊ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੋਂ ਆਪਣਾ ਬਲੀਦਾਨ ਦੇਣ ਦੀ ਵੀ ਗੱਲ ਹੈ ਮਤਲਬ ਉਹ ਇਹ ਦੋਵੇਂ ਗੱਲਾਂ ਧਰਮ ਦੀ ਚਾਦਰ ਮੰਨਣਾ ਤੇ ਧਰਮ ਵਿੱਚ ਪਰਪੱਕ ਹੋਣ ਦੀ ਗੱਲ ਵੀ ਹੈ ਅਮਨਦੀਪ ਜੇ ਆਪਾਂ ਇਸ ਗੱਲ ਨੂੰ ਲਈਏ ਜਨੇਊ ਦੀ ਗੱਲ ਨੂੰ ਤੇ ਆਪਾਂ ਪਹਿਲਾਂ ਇਹ ਵੇਖੀਏ ਇਹਦੇ ਪੁਰਾਤਨ ਇਤਿਹਾਸ ਵੱਲ ਜ਼ਰੂਰ ਸਾਨੂੰ ਝਾਤੀ ਮਾਰਨੀ ਪੈਣੀ ਹੈ ਕਿ ਜਨੇਊ ਦੀ ਇਹ ਜਿਹੜੀ ਰਸਮ ਨਿਭਾਈ ਜਾਂਦੀ ਸੀ ਇਹਦਾ ਕਾਰਨ ਕੀ ਸੀ ਕੀ ਕਹੋਗੇ ਇਸ ਬਾਰੇ
ਦੇਖੋ ਹਰ ਧਰਮ ਦੇ ਵਿੱਚ ਹਰ ਸਕੂਲ ਦੇ ਵਿੱਚ ਹਰ ਐਜੂਕੇਸ਼ਨ ਸਿਸਟਮ ਦੇ ਵਿੱਚ ਕੋਈ ਨਾ ਕੋਈ ਰਸਮ ਹੁੰਦੀ ਹੈ ਜਿਸ ਦੇ ਨਾਲ ਬੱਚੇ ਨੂੰ ਇਹ ਮਹਿਸੂਸ ਕਰਾਇਆ ਜਾਂਦਾ ਜਾਂ ਸਿੱਖਣ ਵਾਲੇ ਨੂੰ ਇਹ ਮਹਿਸੂਸ ਕਰਾਇਆ ਜਾਂਦਾ ਕਿ ਤੈਨੂੰ ਹੁਣ ਰਜਿਸਟਰ ਕਰ ਲਿਆ ਗਿਆ ਤੈਨੂੰ ਹੁਣ ਦਾਖਲ ਕਰ ਲਿਆ ਗਿਆ ਤੇ ਉਹ ਜਿਹੜੀ ਰਸਮ ਹੈ ਹੁਣ ਅਸੀਂ ਸਕੂਲਾਂ ਦੇ ਵਿੱਚ ਵੀ ਜਾਂਦੇ ਹਾਂ ਕਾਗਜ਼ ਭਰਦੇ ਹਾਂ ਉੱਥੇ ਸਾਈਨ ਕਰਦੇ ਹਾਂ ਤੁਹਾਨੂੰ ਮਠਿਆਈ ਖਿਲਾਈ ਜਾਂਦੀ ਹੈ ਇਸ ਤਰ੍ਹਾਂ ਦਾ ਵੀ ਹੁੰਦਾ ਇਸੇ ਤਰ੍ਹਾਂ ਗ੍ਰੈਜੂਏਸ਼ਨ ਦਾ ਹੁੰਦਾ ਕਿ ਜਦੋਂ ਕੋਈ ਸਕੂਲ ਤੋਂ ਬਾਹਰ ਨਿਕਲਦਾ ਡਿਗਰੀ ਲੈ ਕੇ ਜਾਂ ਆਪਣੀ ਵਿੱਦਿਆ ਲੈ ਕੇ ਤਾਂ ਉਹਦੇ ਵੀ ਜਸ਼ਨ ਮਨਾਏ ਜਾਂਦੇ ਨੇ। ਸੋ ਇੱਕ ਉਹਨਾਂ ਹੀ ਪਰੰਪਰਾ ਦੇ ਵਿੱਚੋਂ ਹੈ ਕਿ ਜਦੋਂ ਸਕੂਲ ਦੇ ਵਿੱਚ ਦਾਖਲਾ ਕਰਾਉਣਾ ਆ ਗੁਰੂ ਦੇ ਕੋਲ, ਤਾਂ ਇਹ ਹਰ ਧਰਮ ਦੇ ਵਿੱਚ ਹੈ। ਹੁਣ ਸਿੱਖ ਧਰਮ ਦੇ ਵਿੱਚ ਵੀ ਜਦੋਂ ਅੰਮ੍ਰਿਤ ਛਕਦੇ ਨੇ ਤਾਂ ਉਹ ਵੀ ਪੰਜ ਬਾਣੀਆਂ ਦਾ ਪਾਠ, ਪੰਜ ਕਕਾਰ ਪਹਿਨਦੇ ਨੇ। ਹੁਣ ਇਸ ਤਰ੍ਹਾਂ ਤਾਂ ਹੈ ਨਹੀਂ ਕਿ ਪੰਜ ਬਾਣੀਆਂ ਘਰੇ ਕਰ ਲਓ ਅਤੇ ਦੁਕਾਨ ਤੋਂ ਜਾ ਕੇ ਸਾਰੇ ਪੰਜ ਕਕਾਰ ਲੈ ਆਓ ਅਤੇ ਤੁਸੀਂ ਗੁਰੂ ਵਾਲੇ ਬਣ ਗਏ। ਪਰ ਉਹ ਇੱਕ ਖਾਸ ਰਸਮ ਹੁੰਦੀ ਆ ਜਿਹੜੀ ਕਿ ਗੁਰੂ ਵਾਲੇ ਬਣਨ ਦੀ ਹੁੰਦੀ ਹੈ। ਇਹੀ ਜਿਹੜੀ ਜਨੇਊ ਦੀ ਭਾਵਨਾ, ਇਹੀ ਕ੍ਰਿਸ਼ਨਾ ਦੇ ਵਿੱਚ ਬੈਪਟਿਜ਼ਮ ਹੈ, ਸੋ ਇਹੀ ਸੁੰਨਤ ਹੈ। ਸੋ ਇਹ ਇੱਕ ਤਰ੍ਹਾਂ ਨਾਲ ਬੱਚੇ ਨੂੰ ਮਹਿਸੂਸ ਕਰਾਉਣਾ ਹੁੰਦਾ ਆ, ਸਿੱਖ ਨੂੰ ਮਹਿਸੂਸ ਕਰਾਉਣਾ ਕਿ ਤੁਹਾਨੂੰ ਹੁਣ ਦਾਖਲ ਕਰ ਲਿਆ ਗਿਆ। ਸੋ ਜਨੇਊ ਦਾ ਅਰਥ ਵੀ ਇਹੀ ਸੀ। ਤੇ ਜਿਹੜੀ
ਜੀ ਮੈਨੂੰ ਇਉਂ ਜਾਪਦਾ ਅਮਨਦੀਪ, ਜਨੇਊ ਜਿਵੇਂ ਪ੍ਰਾਤਨ ਗ੍ਰੰਥਾਂ ਵਿੱਚ ਵੀ ਇਸ ਬਾਰੇ ਦਰਜ ਆ, ਤੇ ਇਹਦੇ ਜੇ ਅਸਲ ਵਿੱਚ ਅਰਥ ਲਈਏ ਤੇ ਇਹ ਦੂਸਰਾ ਜਨਮ ਕਿਹਾ ਜਾਂਦਾ ਹੈ ਬੱਚੇ ਦਾ। ਇੱਕ ਜਨਮ ਹੁੰਦਾ ਹੈ, ਉਸ ਤੋਂ ਬਾਅਦ ਜਦੋਂ ਧਰਮ ਚ ਪ੍ਰਵੇਸ਼ ਕਰਦੇ ਆ ਤੇ ਗੁਰਬਾਣੀ ਚ ਵੀ ਆਉਂਦਾ ਹੈ ਸਤਿਗੁਰ ਕੇ ਜਨਮੇ ਗਮਨ ਮਟਾਇਆ, ਮਤਲਬ ਜਦੋਂ ਅੰਮ੍ਰਿਤ ਛਕਦੇ ਉਦੋਂ ਇਹ ਪੰਜ ਪਿਆਰੇ ਸਾਨੂੰ ਉਪਦੇਸ਼ ਵੀ ਕਰਦੇ ਆ। ਤੇ ਏਦਾਂ ਹੀ ਮੈਨੂੰ ਜਾਪਦਾ ਹੈ ਕਿ ਹਿੰਦੂ ਧਰਮ ਵਿੱਚ ਵੀ ਇਸ ਨੂੰ ਇੱਕ ਦੂਸਰਾ ਜਨਮ ਗਿਣਿਆ ਜਾਂਦਾ।
ਬਿਲਕੁਲ, ਜੇ ਅਸੀਂ ਇਹਦਾ ਅਰਥ ਲਈਏ ਤਾਂ ਮੇਰੀ ਸਮਝੇ ਤਾਂ ਇਹ ਜਿਹੜਾ ਜਨੇਊ ਅੱਖਰ ਹੈ ਉਹ ਬਣਿਆ ਹੀ ਜਨਮ ਤੋਂ ਜਾਂ ਜਨੇਪੇ ਤੋਂ ਬਣਿਆ ਹੋਇਆ। ਸੋ ਪਹਿਲਾਂ ਜਿਹੜਾ ਜਨਮ ਹੈ ਮਾਂ ਪਿਓ ਦਿੰਦੇ ਨੇ, ਜੋ ਬੱਚੇ ਨੂੰ ਪਾਲ ਕੇ ਮੁੱਢਲੇ ਜੀਵਨ ਨਿਭਾ ਦੀ ਸਿੱਖਿਆ ਦਿੰਦੇ ਨੇ, ਜਿਵੇਂ ਹੁਣ ਖਾਣਾ ਪੀਣਾ, ਪਹਿਨਣਾ, ਬੋਲੀ ਆਦਿ, ਇਹ ਸਾਰਾ ਮਾਂ ਪਿਓ ਦਿੰਦੇ ਨੇ। ਪਰ ਉਸ ਤੋਂ ਉਪਰੰਤ ਜਦੋਂ 10-11 ਸਾਲ ਦਾ, ਤਕਰੀਬਨ 11 ਸਾਲ ਦੀ ਜਾਂ 9 ਸਾਲ ਤੋਂ 11 ਸਾਲ ਦੇ ਵਿਚਾਲੇ ਬੱਚੇ ਨੂੰ ਜਨੇਊ ਪਾਉਣ ਦੀ ਰਵਾਇਤ ਹੈ। ਸੋ ਉਦੋਂ ਤੱਕ ਬੱਚਾ ਜਿਹੜੇ ਆਪਣੇ ਕਿਰਿਆ ਕਰਮ ਕਰਨ ਦੇ ਵਿੱਚ ਪੂਰਾ ਕਾਬੂ ਕਰ ਲੈਂਦਾ, ਸਿੱਧ ਕਰ ਲੈਂਦਾ ਇਹ ਚੀਜ਼ਾਂ। ਸੋ ਉਸ ਤੋਂ ਉਪਰੰਤ ਬੱਚੇ ਨੂੰ ਨਾ ਜੀਵਨ ਦਾ ਜਿਹੜਾ ਕਿਰਤ ਕਰਨੀ ਆ, ਹੁਣ ਕੈਰੀਅਰ ਚੁਣਨਾ ਆ, ਉਹਦੀ ਜਾਂਚ ਸਿੱਖਣ ਵਾਸਤੇ ਨਾ ਗੁਰੂ ਦੀ ਲੋੜ ਹੁੰਦੀ ਹੈ, ਉਹਨੂੰ ਐਜੂਕੇਸ਼ਨ ਦੀ ਲੋੜ ਹੁੰਦੀ ਆ। ਤੇ ਜਦੋਂ ਮਾਂ ਬਾਪ ਬੱਚੇ ਨੂੰ ਗੁਰੂ ਦੇ ਸਪੁਰਦ ਕਰਦੇ ਨੇ ਤੇ ਉਸ ਨੂੰ ਕਹਿੰਦੇ ਨੇ ਕਿ ਉਹ ਦੁਬਾਰਾ ਜਨਮ ਲੈਣਾ ਆ, ਦੁਬਾਰਾ ਜਨਮ ਲੈਣਾ ਕਹਿੰਦੇ ਨੇ, ਤੇ ਉਹਦਾ ਭਾਵ ਕਿ ਦੁਬਾਰਾ ਜਣੇਪਾ ਹੁੰਦਾ ਹੈ। ਤੇ ਇਸ ਜਿਹੜਾ ਜਣੇਪਾ ਆ, ਇਨੀਸ਼ੀਏਸ਼ਨ ਰੱਖ ਲਓ ਜਾਂ ਬੈਪਟਿਜ਼ਮ ਰੱਖ ਲਓ ਜਾਂ ਰਜਿਸਟ੍ਰੇਸ਼ਨ ਰੱਖ ਲਓ ਸਕੂਲ ਦੇ ਵਿੱਚ, ਉਹਦੀ ਜਿਹੜੀ ਨਿਸ਼ਾਨੀ ਹੈ ਉਹ ਧਾਗਾ ਜਿਹੜਾ ਕੱਤ ਕੇ ਆ, ਜਿਹੜਾ ਗੁਰੂ ਹੈ ਉਹ ਧਾਗਾ ਕੱਤਦਾ ਮਿਹਨਤ ਦੇ ਨਾਲ, ਉਹ ਉੱਥੇ ਸਮਾਂ ਲਾਉਂਦਾ ਆ ਤੇ ਉਹ ਫਿਰ ਬੱਚੇ ਨੂੰ ਜਾਂ ਆਪਣੇ ਸ਼ਿਸ਼ ਨੂੰ ਉਹ ਜਨੇਊ ਪਹਿਨਾਉਂਦਾ ਆ। ਹੁਣ ਜਿਹੜੀਆਂ ਪੁਰਾਣੀਆਂ ਰਵਾਇਤਾਂ ਆ ਉਹਦੇ ਵਿੱਚ ਜਿਹੜਾ ਜੇ ਸ਼ੁਰੂ ਇੱਦਾਂ ਹੋਈ ਸੀ, ਅਗਰ ਬ੍ਰਹਮ ਦਾ ਗਿਆਨ ਲੈਣਾ ਆ, ਤੁਸੀਂ ਭਗਤੀ ਕਰਨੀ ਆ, ਬ੍ਰਹਮ ਦਾ ਗਿਆਨ ਲੈਣਾ ਹੈ, ਤਾਂ ਜਿਹੜੀ ਨਿਸ਼ਾਨੀ ਹੈ ਜਿਹੜਾ ਉਹ ਜਨੇਊ ਹੈ ਉਹ ਕਪਾਹ ਤੋਂ ਬਣਾਇਆ ਜਾਂਦਾ ਹੈ, ਕਪਾਹ ਦੇ ਸੂਤ ਦਾ। ਤੇ ਜੇ ਸ਼ਸਤਰ ਵਿੱਦਿਆ ਜਾਂ ਖੱਤਰੀ ਵਿੱਦਿਆ ਲੈਣੀ ਹੈ, ਲੜਨ ਦੀ ਵਿੱਦਿਆ ਲੈਣੀ ਹੈ, ਜਿਸ ਤਰ੍ਹਾਂ ਹੁਣ ਦਰੋਣਾਚਾਰਿਆ ਦੇ ਆਸ਼ਰਮ ਹੋ ਗਏ ਜਿੱਥੇ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਸੀ, ਉੱਥੇ ਖੱਤਰੀ ਨੂੰ ਸਣ ਦਾ ਸੂਤ ਪਹਿਨਾਇਆ ਜਾਂਦਾ ਸੀ ਤੇ ਉਹ ਵੀ ਇੱਕ ਪਹਿਚਾਣ ਹੋ ਜਾਂਦੀ ਸੀ ਜਨੇਊ ਦੇਖ ਕੇ ਵੀ ਕਿਹੋ ਜਿਹੀ ਵਿੱਦਿਆ ਹਾਸਲ ਕਰ ਰਿਹਾ ਬੱਚਾ। ਤੇ ਜੇ ਅਗਰ ਵਪਾਰ ਜਾਂ ਕਾਰੋਬਾਰੀ ਵਿੱਦਿਆ ਲੈਣੀ ਹੈ ਉਸਦੇ ਵਾਸਤੇ ਉਹਨਾਂ ਦਾ ਸੂਤ ਜਿਹੜਾ ਪਹਿਨਾਇਆ ਜਾਂਦਾ ਸੀ। ਇਹ ਪੁਰਾਤਨ ਪਰੰਪਰਾ ਸ਼ਾਸਤਰਾਂ ਦੇ ਮੁਤਾਬਕ ਇਸ ਤਰ੍ਹਾਂ ਚੱਲੀ ਜਾਂਦੀ ਜਾਪਦੀ ਹੈ, ਜਿੰਨੀ ਕੁ ਮੇਰੀ ਸਮਝ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਪਰ ਸਮਾਂ ਪੈਣ ਤੇ
ਮੈਂ ਵੀ ਅਮਨਦੀਪ ਜੀ ਇੱਕ ਐਡ ਕਰਾਂ ਤੁਹਾਡੇ ਨਾਲ, ਇਹਦੇ ਇਸ ਰਸਮ ਨੂੰ ਨਿਭਾਉਣ ਲਈ ਨਾ ਉਸ ਸਮੇਂ ਤੇ ਕੁਝ ਦਿਨ ਮਿੱਥੇ ਜਾਂਦੇ ਸਨ ਤੇ ਉਸ ਦਿਨ ਨੂੰ ਪਵਿੱਤਰ ਮੰਨ ਕੇ ਤੇ ਉਹ ਸਾਰੀ ਪੂਰੀ ਰਸਮ ਨਿਭਾਈ ਜਾਂਦੀ ਸੀ। ਤੇ ਉਹ ਬ੍ਰਾਹਮਣ ਲਈ ਕਹਿੰਦੇ ਬਸੰਤ ਦਾ ਮੌਸਮ ਗਿਣਿਆ ਜਾਂਦਾ ਸੀ, ਇੱਕ ਛੱਤਰੀ ਲਈ ਜਿਹੜਾ ਗਰਮੀ ਦਾ ਮੌਸਮ ਤੇ ਵੈਸ਼ਨੋ ਲਈ ਪਤਝੜ ਦਾ ਤੇ ਸ਼ੂਦਰ ਲਈ ਬਰਸਾਤ ਦਾ ਮੌਸਮ ਗਿਣਿਆ ਜਾਂਦਾ ਸੀ। ਤੇ ਇਹ ਜਿਹੜੀ ਜਨੇਊ ਦੀ ਰਸਮ ਹੈ ਉਹ ਜਿਹੜੇ 16 ਸੰਸਕਾਰ ਬੜੇ ਵੇਦਾਂ ਦੇ ਵਿੱਚ ਮਹੱਤਵਪੂਰਨ ਲਿਖੇ ਆ ਉਹਨਾਂ ਵਿੱਚੋਂ ਇੱਕ ਇਹ ਵੀ ਬੜਾ ਮਹੱਤਵਪੂਰਨ ਇੱਕ ਰਸਮ ਹੈ
ਜੀ। ਜੇ ਦੇਖਿਆ ਜਾਵੇ ਤਾਂ ਵਾਕਈ ਇਹ ਮਹੱਤਵਪੂਰਨ ਹੈ, ਕਿਉਂਕਿ ਚਾਹੇ ਆਪਾਂ ਜਨੇਊ ਨੂੰ ਹੁਣ ਹਜੇ ਸਾਈਡ ਤੇ ਰੱਖ ਦਈਏ, ਜਿਹੜੀ ਵਿੱਦਿਆ ਆ, ਵਿੱਦਿਆ ਹਾਸਲ ਕਰਨਾ ਇੱਕ ਬੜਾ ਮਹੱਤਵਪੂਰਨ ਸੰਸਕਾਰ ਹੈ ਜ਼ਿੰਦਗੀ ਦਾ। ਅਗਰ ਵਿੱਦਿਆ ਨਹੀਂ ਹੈਗੀ, ਗੁਰੂ ਨਹੀਂ ਧਾਰਿਆ ਕਿਸੇ ਨੇ, ਤਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਬਿਨਾਂ ਗਤ ਨਹੀਂ, ਗੁਰੂ ਬਿਨਾਂ ਗਤੀ ਦਾ ਮਤਲਬ ਇਹ ਹੈ ਕਿ ਗੁਰੂ ਬਿਨਾਂ ਜ਼ਿੰਦਗੀ ਨਹੀਂ ਚੱਲਦੀ। ਸੋ ਇਸ ਕਰਕੇ ਇਹ ਬੜਾ ਮਹੱਤਵਪੂਰਨ ਕਾਂਡ ਸੀਗਾ। ਪਰ ਹੁਣ ਗੱਲ ਇਹ ਬਣ ਗਈ ਇੱਥੇ ਤੱਕ ਕਿ ਸਮਾਂ ਪੈਣ ਤੇ ਇਹ ਜਨੇਊ ਦੀ ਜਿਹੜੀ ਆ ਰਸਮ, ਜਨੇਊ ਕਿਰਤ ਤੋਂ ਨਿਕਲ ਕੇ ਜੱਦੀ ਹੋ ਕੇ ਜਾਤ ਬਣ ਗਿਆ, ਅਤੇ ਜੋ ਇਸਦਾ ਮੂਲ ਭਾਵ ਸੀ, ਮੂਲ ਮੰਤਵ ਸੀ, ਉਸ ਤੋਂ ਇਹ ਬਹੁਤ ਭਟਕ ਗਿਆ, ਇੱਥੋਂ ਤੱਕ ਕਿ ਪਹਿਨਾਉਣ ਵਾਲੇ ਨੂੰ, ਬ੍ਰਾਹਮਣ ਨੂੰ ਖੁਦ ਨੂੰ ਆਪ ਇਸਦਾ ਗਿਆਨ ਨਹੀਂ ਸੀ ਰਹਿ ਗਿਆ, ਅਤੇ ਇਹ ਰਸਮ ਇੱਕ ਫੋਕਾ ਕਰਮ ਕਾਂਡ ਬਣ ਗਈ। ਹੁਣ ਪਹਿਲਾਂ ਵੀ ਦੱਸਿਆ ਕਿ ਇੱਕ ਤਾਂ ਹੁੰਦਾ ਅਸਲੀ ਭਾਵ, ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਦਾ ਕਈ ਵਾਰੀ ਦੇਖਦੇ ਹਾਂ ਐਜੂਕੇਸ਼ਨ ਸਿਸਟਮ ਹੈ, ਐਜੂਕੇਸ਼ਨ ਸਿਸਟਮ ਵੀ ਕਈ ਵਾਰੀ ਭਟਕਿਆ ਲੱਗਦਾ ਆਪਣੇ ਮੂਲ ਮੰਤਵ ਤੋਂ। ਬੱਚਿਆਂ ਨੂੰ ਵਧੀਆ ਸਿਹਤ, ਵਧੀਆ ਮਾਨਸਿਕ ਸੰਤੁਲਨ, ਵਧੀਆ ਐਜੂਕੇਸ਼ਨ ਦੇਣ ਦੀ ਬਜਾਏ ਬੱਚਿਆਂ 'ਤੇ ਬੋਝ ਬਣ ਗਿਆ। ਅੱਜ ਕੱਲ੍ਹ ਦੇ ਬੱਚੇ 8ਵੀਂ 9ਵੀਂ ਦੇ ਵਿੱਚ ਪੜ੍ਹਾਈ ਦੇ ਬੋਝ ਕਰਕੇ ਸੂਸਾਈਡ ਕਰੀ ਜਾ ਰਹੇ ਨੇ। ਸੋ ਇਹ ਵੀ ਇੱਕ ਹੁਣ ਫਿਰ ਇਹ ਜਿਹੜੀ ਐਜੂਕੇਸ਼ਨ ਦੀ ਵੀ ਹੈ ਉਹ ਰਵਾਇਤ ਹੈ, ਉਸ ਦੇ ਵਿੱਚ ਵੀ ਨਿਘਾਰ ਆ ਰਿਹਾ। ਸੋ ਇਹੀ ਸਮੇਂ ਸਮੇਂ ਸਿਰ ਹਰੇਕ ਰਸਮ ਦੇ ਵਿੱਚ ਆਉਂਦਾ, ਇਸ ਨੂੰ ਸਮੇਂ ਸਮੇਂ ਸਿਰ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਇਸ ਨੂੰ ਦਰੁਸਤ ਕਰਦੇ ਆ ਰਹੇ ਨੇ। ਅਤੇ ਇਹੀ ਅਵਗੁਣ ਜਿਹੜਾ ਜਨੇਊ ਦੀ ਰਸਮ ਦੇ ਵਿੱਚ ਆਇਆ ਸੀ ਉਸ ਨੂੰ ਵੀ ਗੁਰੂ ਸਾਹਿਬ ਨੇ ਹੁਣ ਕਰੈਕਟ ਕੀਤਾ, ਇਹਨਾਂ ਸਲੋਕਾਂ ਦੇ ਵਿੱਚ ਠੀਕ ਕੀਤਾ। ਅਤੇ ਜਿਹੜਾ ਅਵਗੁਣ ਸੀ ਮੂਲ ਭਾਵ ਗਿਆਨ ਤੋਂ ਬਿਨਾਂ ਕੀਤਾ ਹੋਇਆ ਕੰਮ ਹੈ ਉਹਨੂੰ ਫਿਰ ਇੱਕ ਵਾਰੀ ਬ੍ਰਾਹਮਣ ਨੂੰ ਦਰੜਾਇਆ ਕਿ ਅਸਲ ਦੇ ਵਿੱਚ ਹੁੰਦਾ ਕੀ ਹੈ ਜਨੇਊ, ਹੁਣ ਮੈਂ ਤੈਨੂੰ ਸਮਝਾਉਣਾ ਕਹਿੰਦੇ।
ਜੀ ਜੀ, ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੂੰ ਪੰਡਿਤ ਹਰਦਿਆਲ ਇਹ ਰਸਮ ਨਿਭਾਉਣ ਲਈ ਮਿਥਿਆ ਗਿਆ, ਭਾਈਚਾਰਾ ਸੱਦਿਆ ਗਿਆ, ਜਨੇਊ ਵੱਟਿਆ ਗਿਆ, ਫਿਰ ਉਹ ਪਾਉਣ ਲੱਗੇ ਤੇ ਉਦੋਂ ਕਹਿੰਦੇ ਸ਼ਬਦ ਉਚਾਰਿਆ। ਖੈਰ ਜਦੋਂ ਵੀ ਗੁਰੂ ਸਾਹਿਬ ਨੇ ਉਚਾਰਿਆ ਇਹ ਬਾਣੀ ਜਿਹੜੀ ਹੈ ਸਦਾ ਸਦਾ ਲਈ ਅਟਲ ਹੋ ਜਾਂਦੀ ਹੈ। ਸੋ ਆਓ ਆਪਾਂ ਇਹਨੂੰ ਇੱਕ ਵਾਰੀ ਨਾਲ ਨਾਲ ਵਿਚਾਰ ਦੇ ਨਾਲ ਨਾਲ ਇਹਦੀਆਂ ਰਸਮਾਂ ਬਾਰੇ ਵੀ ਗੱਲ ਕਰਾਂਗੇ।
ਜੀ, ਮੈਂ
ਕਪਾ ਸੰਤੋਖ ਸੂਤ
ਬਿਲਕੁਲ ਮੈਂ ਪਹਿਲੇ ਪਾਤਸ਼ਾਹ ਦੇ ਜਨੇਊ ਦੀ ਗੱਲ ਕਰਦਾ ਕਿ ਹੋ ਸਕਦਾ ਉਹਨਾਂ 9 ਜਾਂ 11 ਸਾਲ ਦੇ ਵਿੱਚ ਜਨੇਊ ਪਨਾਣ ਦੀ ਰਸਮ ਤੈਅ ਕੀਤੀ ਹੋਵੇਗੀ, ਪਰ ਇਹ ਜਿਹੜੇ ਸ਼ਬਦ ਨੇ ਇਹ ਬਹੁਤ ਬਾਅਦ ਚੋਂ ਲਿਖੇ ਗਏ ਨੇ ਪਰਪੱਕ ਹੋ ਕੇ, ਤੇ ਉਹ ਇੱਕ ਰਸਮ ਨੂੰ ਦੇਖਦੇ ਹੋਏ ਕਿ ਉਸ ਰਸਮ ਦੇ ਨਾਲ ਕੀ ਖੱਟਿਆ ਗਿਆ। ਤੇ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਅਗਰ ਸੂਤ ਪਹਿਨਾਉਣਾ ਹੈ ਰਸਮ ਹੋਣੀ ਕੀ ਚਾਹੀਦੀ ਆ, ਕਹਿੰਦੇ ਅਸਲ ਦੇ ਵਿੱਚ ਜਿਹੜੀ ਕਪਾਹ ਆ ਚਿੱਟੀ ਕਪਾਹ ਆ ਉਹ ਦਇਆ ਹੋਣੀ ਚਾਹੀਦੀ ਆ ਮਨ ਦੇ ਅੰਦਰ। ਜਿਹੜਾ ਸੰਤੋਖ ਹੈ ਸਹਿਜ ਹੈ ਉਹ ਉਸ ਦੇ ਨਾਲ ਇਹ ਚੁਗਣੀ ਚਾਹੀਦੀ ਆ, ਸੂਤ ਚੁਗਣਾ ਚਾਹੀਦਾ, ਉਸ ਸੂਤ ਕੱਤਣਾ ਚਾਹੀਦਾ, ਸੂਤ ਜਤ ਸੂਤ ਸੰਤੋਖ ਦੇ ਨਾਲ ਬੈਠ ਕੇ ਆਰਾਮ ਦੇ ਨਾਲ ਉਸਦਾ ਉਹ ਚਰਖਾ ਜਿਹੜਾ ਕੱਤਣਾ ਚਾਹੀਦਾ ਜਾਂ ਹੱਥ ਦੇ ਨਾਲ ਜਾਂ ਲਾਟੂ ਦੇ ਨਾਲ। ਜਤ ਗੰਢੀ ਅਖੀਰ ਦੇ ਵਿੱਚ ਜਿਹੜੀ ਗੰਢ ਬੰਨਣੀ ਆ ਉਹਨੂੰ ਉਧੜਨ ਦੇ ਉੱਤੇ, ਉਹ ਜਿਹੜੀ ਆਪਣੇ ਇੰਦਰੀਆਂ ਦਾ ਜਿਹੜਾ ਸਾਡੀਆਂ ਅੱਖਾਂ ਦਾ ਕੰਨਾਂ ਦਾ ਜਾਂ ਹੋਰ ਇੰਦਰੀਆਂ ਕਾਮ ਵਾਸ਼ਨਾ ਇੰਦਰੀਆਂ ਜਿਹੜੀਆਂ ਬਾਹਰ ਨੂੰ ਭੱਜਦੀਆਂ ਉਹਨਾਂ ਨੂੰ ਬੰਨ ਕੇ ਰੱਖਣਾ ਚਾਹੀਦਾ ਆਪਣੇ ਸਰੀਰ ਦੇ ਅੰਦਰ। ਸੱਤ ਵੱਟ
ਇਸ ਬਾਰੇ ਜ਼ਿਕਰ
ਆਉਣਾ
ਅੱਗੇ ਇਸ ਬਾਰੇ ਜ਼ਿਕਰ ਵੀ ਆਏਗਾ।
ਹਾਂਜੀ, ਤੇ ਸੱਤ ਜਿਹੜਾ ਆ ਉਹ ਵੱਟ ਹੈ ਸੱਚਾ, ਜਿਹੜਾ ਅਸੀਂ ਵੱਟ ਚਾੜਦੇ ਹਾਂ ਦੋਨਾਂ ਹੱਥਾਂ ਦੇ ਵਿੱਚ ਲੈ ਕੇ ਸੂਤ ਨੂੰ, ਉਹ ਸੱਚ ਦਾ ਵੱਟ ਹੋਵੇ। ਸੋ ਜਿਹੜੀ ਕਪਾਹ ਆ ਉਹ ਦਇਆ ਹੋਵੇ, ਜਿਹੜਾ ਸੰਤੋਖ ਸਹਿਜ ਹੈ ਉਹ ਸੂਤ ਹੋਵੇ, ਤੇ ਜੱਤ ਦੀ ਗੰਢ ਬੰਨੀ ਹੋਵੇ ਅਖੀਰ ਦੇ ਵਿੱਚ, ਤੇ ਸੱਤ ਦਾ ਉਹਨੂੰ ਵੱਟ ਚਾੜਿਆ ਹੋਵੇ। ਇਹ ਜਨੇਊ ਜੀ ਕਾ ਹੈ ਤਾਂ ਪੰਦੇ ਘੱਟ। ਹਾਂਜੀ, ਜਿਹੜਾ ਸਰੀਰ ਉੱਤੇ ਜਨੇਊ ਪਹਿਨਦੇ ਆ ਉਹ ਕਪਾਹ ਦਾ ਆ, ਸੂਤ ਦਾ, ਗੰਢ ਦਾ ਤੇ ਵੱਟ ਹੈ, ਪਰ ਜਿਹੜਾ ਜਨੇਊ ਜੀ ਦਾ ਉਹ ਦਇਆ ਦਾ ਆ, ਸੰਤੋਖ ਦਾ ਆ, ਜੱਤ ਦਾ ਤੇ ਸੱਤ ਦਾ, ਚਾਰ ਚੀਜ਼ਾਂ ਦਾ ਆ। ਸੋ ਚਾਰ ਚੀਜ਼ਾਂ ਜੀ ਦੀਆਂ ਨੇ, ਦਇਆ, ਸੰਤੋਖ, ਜਤ ਤੇ ਸੱਤ। ਤੇ ਚਾਰ ਚੀਜ਼ਾਂ ਜਿਹੜੀਆਂ ਨੇ ਸਰੀਰਕ, ਜਿਹੜਾ ਬਾਹਰ ਜਨੇਊ ਪਹਿਨਦੇ ਉਹਦੀਆਂ ਨੇ, ਕਪਾਹ, ਸੂਤ, ਗੰਢੀ ਤੇ ਵੱਟ। ਸੋ ਇਹ ਕਹਿੰਦੇ ਨੇ ਕਿ ਇਹ ਜਨੇਊ ਹੈਗਾ ਆ, ਇੱਦਾਂ ਘੱਤ ਇਹਨੂੰ ਇੱਦਾਂ ਪਾ ਲੋਕਾਂ ਦੇ, ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ ਚਾਹੇ। ਜਿਹੜਾ ਬਾਹਰ ਕਪਾਹ ਦਾ ਸੂਤ ਪਾਇਆ ਹੋਇਆ ਉਹ ਤਾਂ ਜਲ ਵੀ ਜਾਣਾ ਆ, ਉਹ ਤਾਂ ਟੁੱਟ ਵੀ ਜਾਣਾ, ਉਹਨੂੰ ਮੈਲ ਵੀ ਲੱਗ ਜਾਣੀ ਆ, ਫਿਰ ਬਦਲਣਾ ਪੈਣਾ। ਪਰ ਜਿਹੜਾ ਇਹ ਜਨੇਊ ਦਇਆ, ਸੰਤੋਖ, ਜਤ ਤੇ ਸੱਤ ਦਾ ਆ, ਇਹ ਨਾ ਕਦੇ ਟੁੱਟਣਾ ਆ, ਨਾ ਇਹਨੂੰ ਕਦੇ ਮੈਲ ਲੱਗਣੀ ਆ, ਨਾ ਇਹਨੂੰ ਜਾਲਣ ਦੀ ਲੋੜ ਹੈ, ਤੇ ਨਾ ਇਹਨੂੰ ਦੁਬਾਰਾ ਪਾਉਣ ਦੀ ਲੋੜ ਹੈ। ਜਿਹਨੇ ਇੱਕ ਵਾਰੀ ਪਹਿਨ ਲਿਆ ਸਦੀਵੀ ਉਹ ਪਹਿਨਿਆ ਹੁੰਦਾ। ਧੰਨ ਸੋ ਮਾਨਸ ਨਾਨਕਾ ਜੋ ਗਲ
ਚੱਲੇ।
ਹਾਂਜੀ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਸੋ ਜਿਸਨੇ ਇਸ ਜੀ ਦੇ ਇਹ ਜਿਹੜਾ ਜੀ ਵਾਲਾ ਆ ਸੱਚੇ ਜਨੇਊ ਨੂੰ ਗਲ ਦੇ ਵਿੱਚ ਪਾਇਆ ਹੋਇਆ ਉਹ ਮਨੁੱਖ ਧੰਨ ਨੇ। ਸਰੀਰ ਵਾਲੇ ਜਿਹੜੇ ਨੇ ਉਹਨਾਂ ਨੂੰ ਨਹੀਂ ਧੰਨ ਕਿਹਾ, ਜਿਹਨੇ ਜੀ ਦਾ ਦਇਆ, ਸੰਤੋਖ, ਜੱਤ ਤੇ ਸੱਤ ਦਾ ਜਨੇਊ ਪਹਿਨਿਆ ਹੋਇਆ ਉਹਨਾਂ ਨੂੰ ਧੰਨ ਕਿਹਾ ਆ ਮਹਾਰਾਜ ਨੇ। ਹੁਣ ਕਹਿੰਦੇ ਨੇ ਕਿ ਜਿਹੜਾ ਸਰੀਰਕ ਰੂਪ ਦਾ ਉਹਦਾ ਉਹ ਦੱਸ ਰਹੇ ਨੇ, ਕਹਿੰਦੇ ਨੇ ਕਿ ਚਾਰ ਕੌਡੀਆਂ ਦੇ ਮੁੱਲ ਦੇ ਬਦਲੇ ਚੌਂਕੜ ਮੁੱਲਣ ਆਇਆ, ਬਹਿ ਚੌਂਕੇ ਪਾਇਆ, ਸਿੱਖਾਂ ਕੰਨ ਚੜ੍ਹਾਈਆਂ, ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਚੜ ਪਿਆ ਬੇ ਤੱਗਾ ਗਿਆ। ਕਹਿੰਦੇ ਚਾਰ ਕੌਡੀਆਂ ਦੇ ਮੁੱਲ ਦੇ ਬਦਲੇ ਜਾਂ ਚਾਰ ਪੈਸਿਆਂ ਦੇ ਮੁੱਲ ਦੇ ਬਦਲੇ ਤੂੰ ਚੌਂਕੇ ਉੱਤੇ ਬੈਠ ਕੇ ਇਹ ਜਿਹੜਾ ਦੇਹ ਦੇ ਉੱਤੇ ਜਨੇਊ ਪਹਿਨਾ ਦਿੰਦਾ ਹੈ। ਫਿਰ ਉਸਦੇ ਕੰਨ ਦੇ ਵਿੱਚ ਉਪਦੇਸ਼ ਦਿੰਦਾ ਕਿ ਹੁਣ ਤੋਂ ਤੇਰਾ ਗੁਰੂ ਬ੍ਰਾਹਮਣ ਹੈ, ਇਹ ਵੀ ਉਹਨੂੰ ਕਹਿੰਦੇ ਨੇ
ਜੀ ਜੀ।
ਜਦੋਂ ਇਹ ਜਦੋਂ ਤੇਰੇ ਜਨੇਊ ਪਹਿਨਣ ਵਾਲਾ ਮਰ ਜਾਂਦਾ ਆ ਤਾਂ ਉਹ ਜਨੇਊ ਤਾਂ ਜਲ ਜਾਂਦਾ ਹੈ ਅਤੇ ਆਤਮਾ ਬਿਨਾਂ ਜਨੇਊ ਤੋਂ ਬਿਨਾਂ ਹੀ ਰਹਿ ਜਾਂਦੀ ਹੈ ਨਾ, ਬਿਨਾਂ ਜਨੇਊ ਤੋਂ ਹੀ ਆਤਮਾ ਰਹਿ ਜਾਂਦੀ ਆ। ਸੋ
ਧਾਗੇ ਤੋਂ ਬਗੈਰ ਹੀ
ਅੱਗੇ ਜਾਣਾ ਪੈਣਾ। ਸੋ ਜਿਹੜਾ ਸਰੀਰਕ ਰੂਪੀ ਧਾਗਾ ਹੈ ਉਹ ਤਾਂ ਜਲ ਜਾਣਾ, ਜਦੋਂ ਦੇਹ ਜਲਣੀ ਆ ਉਹ ਵੀ ਨਾਲੇ ਜਲ ਜਾਣਾ, ਠੀਕ ਹੈ ਨਾ। ਉਹ ਮੂਆ ਹੈ ਨਾ, ਉਹ ਝੜ ਪਿਆ, ਜਦੋਂ ਮਰਦਾ ਆ ਤਾਂ ਉਹਦਾ ਜਨੇਊ ਤਾਂ ਜਲ ਜਾਂਦਾ, ਝੜ ਜਾਂਦਾ, ਤੇ ਉਹ ਫਿਰ ਜਨੇਊ ਤਾਂ ਇੱਥੇ ਰਹਿ ਗਿਆ, ਸਿਵਿਆਂ ਦੇ ਵਿੱਚ ਹੀ ਜਲ ਗਿਆ, ਨਾਲ ਕੀ ਗਿਆ ਨਾਲ, ਤਾਂ ਉਹ ਜਾਣਾ ਜੇ ਅਗਰ ਜੀਵ ਦਾ ਜਿਹੜਾ ਜੀਵ ਵਾਲਾ ਆ ਜਨੇਊ ਉਹ ਪਹਿਨਿਆ ਹੋਵੇ। ਸੋ ਅਸਲੀ ਮੂਲ ਜਿਹੜਾ ਆ ਉਹ ਹਿੰਦੂ ਧਰਮ ਦੇ ਵਿੱਚ ਜੋ ਜਨੇਊ ਦਾ ਹੋਣਾ ਚਾਹੀਦਾ ਆ ਉਹ ਇਸ ਸਲੋਕ ਦੇ ਵਿੱਚ ਦ੍ਰਿੜ ਕਰਵਾਇਆ ਆ, ਜਿਹੜਾ ਕਿ ਬ੍ਰਾਹਮਣ ਖੁਦ ਹਿੰਦੂ ਧਰਮ ਨੂੰ ਖੱਜਲ ਕਰ ਰਿਹਾ ਸੀ, ਉਸਦੇ ਉਸਨੂੰ ਬਦਲ ਕੇ ਆਪਣੇ ਮਕਸਦ ਲਈ ਰੋਟੀਆਂ ਦਾ ਕਾਰਨ ਉਸਨੇ ਬਣਾਇਆ ਹੋਇਆ ਸੀ, ਪਰ ਉਸਦਾ ਕੋਈ ਨਤੀਜਾ ਨਿਕਲਦਾ ਦਿਖਾਈ ਨਹੀਂ ਸੀ ਦੇ ਰਿਹਾ। ਪਰ ਦੂਸਰੇ ਪਾਸੇ ਹੁਣ ਦੂਸਰੇ ਸਲੋਕ ਦੇ ਵਿੱਚ ਆਉਂਦੇ ਹਾਂ ਕਿ ਇਹਦਾ ਮਤਲਬ ਵੈਸੇ ਇਹੀ ਹੈ ਕਿ ਜਨੇਊ ਦਾ ਅਸਲੀ ਭਾਵ ਨਾ ਸਮਝਣਾ ਹੀ ਔਗੁਣ ਹੈ, ਤੇ ਜਿਸ ਕਰਕੇ ਅੰਤ ਨੂੰ ਪਛਤਾਉਣਾ ਪੈਂਦਾ ਆ। ਇਹ ਸਾਰਾ ਕਰਮ ਕਰਨ ਦਾ ਕੋਈ ਫਾਇਦਾ ਨਹੀਂ ਜੇ ਇਸ ਦਾ ਮਤਲਬ ਨਹੀਂ ਪਤਾ। ਸੋ ਇਸ ਕਰਕੇ ਪੌੜੀ ਦਾ ਜਿਹੜਾ ਸਿਰਲੇਖ
ਹੈ, ਮੈਂ ਤੁਹਾਡੀ ਗੱਲ ਦੇ ਨਾਲ ਇੱਕ ਐਡ ਕਰਨਾ ਚਾਹੁੰਦਾ, ਗੁਰੂ ਸਾਹਿਬ ਨੇ ਮਤਲਬ ਕਿਸੇ ਨੂੰ ਕਿਸੇ ਮਤ ਵਿੱਚੋਂ ਕਿਸੇ ਧਰਮ ਵਿੱਚੋਂ ਬਾਹਰ ਕੱਢਣ ਦੀ ਨਹੀਂ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਜਿੱਥੇ ਵੀ ਤੂੰ ਹੈ ਉੱਥੇ ਪਰਪੱਕ ਹੋ, ਪੱਕਾ ਹੋ ਔਰ ਅਸਲ ਤੌਰ ਤੇ ਰੱਬੀ ਉਪਦੇਸ਼ ਦੇ ਨਾਲ ਜੁੜ, ਭਾਵੇਂ ਕੋਈ ਹਿੰਦੂ ਸੀ, ਕੋਈ ਮੁਸਲਮਾਨ ਸੀ, ਕੋਈ ਜੋਗੀ ਸੀ, ਇਹ ਤਿੰਨੇ ਫਿਰਕੇ ਬੜੇ ਹਾਵੀ ਸੀ ਉਸ ਵੇਲੇ
ਜੀ,
ਤੇ ਤਿੰਨਾਂ ਨੂੰ ਗੁਰੂ ਸਾਹਿਬ ਨੇ ਉਹਨਾਂ ਦੇ ਮਤ ਵਿੱਚ ਜਿਉਣ ਦਾ ਢੰਗ ਦੱਸਿਆ,
ਉਹਨਾਂ ਨੂੰ ਦ੍ਰਿੜ ਕਰਵਾਇਆ
ਉਪਦੇਸ਼ ਜੋ
ਉਹਨਾਂ ਦੇ ਜਿਹੜੇ ਮੂਲ ਸਿਧਾਂਤ ਹੈ, ਮੂਲ ਸਿਧਾਂਤਾਂ ਨੂੰ ਦ੍ਰਿੜ ਕਰਵਾਇਆ ਹੈ। ਉਹਨਾਂ ਨੂੰ ਛੱਡਣ ਦੇ ਬਾਰੇ ਨਹੀਂ ਕਿਹਾ ਗਿਆ ਜਾਂ ਉਹਨਾਂ ਦੇ ਵਿੱਚੋਂ ਬਾਹਰ ਆ ਕੇ ਬਦਲਣ ਦੇ ਬਾਰੇ ਨਹੀਂ ਕਿਹਾ ਰਿਹਾ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਮੂਲ ਨਾਲ ਜੁੜੋ, ਕਿ ਜਿਹੜਾ ਤੁਸੀਂ ਕਰਮ ਕਾਂਡ ਕਰਦੇ ਹੋ ਉਹਦਾ ਮੂਲ ਸਮਝੋ ਕੀ ਆ। ਹੁਣ ਔਗਣ ਹੋਰ ਬੜੇ ਨੇ, ਕਰ ਔਗਣ ਪੱਛੋ ਤਾਵਣਾ, ਕਹਿੰਦੇ ਔਗਣ ਹੋਰ ਕਿਹੜੇ ਨੇ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਦਿਨਸ ਰਾਤ ਜੀ ਨਾਲ, ਹੋਰ ਕਿਹੜੇ ਔਗਣ ਨੇ,
ਹਾਂਜੀ
ਰਾਤ ਦਿਨਸ ਜੀ ਨਾਲ, ਹੋਰ ਕਿਹੜੇ ਔਗਣ ਨੇ, ਚੋਰੀਆਂ, ਯਾਰੀਆਂ, ਝੂਠ, ਗਾਲਾਂ ਕੱਢਣੀਆਂ, ਠੱਗੀਆਂ ਕਰਨੀਆਂ, ਲੁੱਕ ਕੇ ਫਰੇਬ ਕਰਨੇ, ਇਹ ਤਾਂ ਸਭ ਜਿਹੜੇ ਔਗਣ ਨੇ, ਇਹ ਦਿਨ ਰਾਤ ਜੀਵ ਦੇ ਮਨ ਦੇ ਨਾਲ ਤੂੰ ਹੰਢਾ ਰਿਹਾ ਹੈ, ਭਾਵ ਇਹ ਜਿਹੜੇ ਔਗਣ ਨੇ ਜੀਵ ਨੇ ਪਹਿਨੇ ਹੋਏ ਨੇ, ਇਹ ਸਰੀਰ ਦੇ ਔਗਣ ਨਹੀਂ। ਜਿਹੜੀਆਂ ਚੋਰੀਆਂ ਕਰਨੀਆਂ, ਯਾਰੀਆਂ ਕਰਨੀਆਂ, ਮਨ ਦੇ ਵਿੱਚ ਦੂਸਰੀਆਂ ਔਰਤਾਂ ਪ੍ਰਤੀ ਮਾੜੇ ਭਾਵ ਰੱਖਣੇ, ਜਿਹੜੀਆਂ ਝੂਠ ਬੋਲਣੇ ਨੇ, ਗਾਲਾਂ ਕੱਢਣੀਆਂ ਨੇ, ਇਹ ਸਰੀਰ ਦੇ ਔਗਣ ਨਹੀਂ ਹੈਗੇ, ਸਰੀਰ ਉੱਤੇ ਨਹੀਂ ਪਹਿਨੀਆਂ ਹੋਈਆਂ, ਇਹ ਜੀ ਦੇ ਨਾਲ ਪਹਿਨੀਆਂ ਹੋਈਆਂ, ਮਨ ਦੇ ਨਾਲ, ਇਹ ਔਗਣ
ਜੀ ਜੀ
ਹਨਾ, ਇਹਦਾ ਸਰੀਰ ਦੇ ਨਾਲ ਨਹੀਂ ਬਹੁਤਾ ਜ਼ਿਆਦਾ ਲੈਣ ਦੇਣ। ਤੇ ਕਹਿੰਦੇ ਤੱਗ ਕਪਾਹੋ ਕੱਤੀਏ ਬਾਹਮਣ ਵੱਟਿਆ ਹੈ। ਹੁਣ ਉਹ
ਅਗਲੀ ਸੈਕਿੰਡ ਜਿਹੜੀ ਲਾਈਨ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨਸ ਨਾਲ, ਪਹਿਨਾਮੀਆਂ ਤੋਂ ਭਾਵ ਇਹ ਵੀ ਹੈਗਾ ਕਿ ਆਪਾਂ ਕੁਛ ਗੱਲਾਂ ਜਿਹੜੀਆਂ ਸਾਡੇ ਅੰਦਰ ਲੋਕੀ ਕਰਦੇ ਹਾਂ, ਸਾਡੇ ਪਾਪ ਅੰਦਰ ਦੇ ਨੇ ਜਿਹੜੇ, ਉਹਨਾਂ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਵੀ ਦਿਨ ਰਾਤ ਤੂੰ ਉਹ ਵੀ ਕਰ ਰਿਹਾ, ਪਰ ਉਧਰ ਧਾਗਾ ਵੀ ਪਾਇਆ ਹੋਇਆ ਤੇ ਇਧਰ ਪਾਪ ਵੀ ਕਰਿਆ ਹੋਇਆ,
ਬਾਹਰੋਂ ਅਸੀਂ ਸੁੱਚ ਬਣਾਈ ਹੋਈ ਆ ਤੇ ਅੰਦਰੋਂ ਜਿਹੜੇ ਨੇ ਇਹ ਔਗੁਣ ਜਿਹੜੇ ਨੇ ਆਪਣੇ ਜੀ ਦੇ ਨਾਲ ਪਹਿਨੇ ਹੋਏ ਨੇ, ਇਹ ਲਗਾਤਾਰ ਰਾਤ ਤੇ ਦਿਨ ਸਾਡੇ ਨਾਲ ਅਸੀਂ ਇਹ ਕਰ ਰਹੇ ਹਾਂ। ਤੇ ਹੁਣ ਕਹਿੰਦੇ ਵੀ ਹੁਣ ਉਸੇ ਹੀ ਜੀਵ ਨੂੰ ਜਨੇਊ ਪਹਿਨਾਉਣ ਦੇ ਲਈ ਬ੍ਰਾਹਮਣ ਨੇ ਕਪਾਹ ਦਾ ਧਾਗਾ ਕੱਤਿਆ ਤੇ ਵੱਟਿਆ, ਜਿਹਦੇ ਜਿਹੜਾ ਮਤਲਬ ਅੰਦਰੋਂ ਲੱਖ ਚੋਰੀਆਂ ਯਾਰੀਆਂ ਕਰ ਰਿਹਾ, ਤੇ ਉਸ ਦਿਨ ਕਹਿੰਦੇ ਤੱਗ ਕਪਾਹੋ ਕੱਤੀਏ ਬਾਹਮਣ ਵੱਟਿਆ ਏ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਕਹਿੰਦੇ ਕਿ ਉਸ ਦਿਨ ਭਾਈਚਾਰੇ ਨੂੰ ਸੱਦ ਕੇ ਬੱਕਰਾ ਮਾਰ ਕੇ ਉਸਨੂੰ ਰਿਨ ਕੇ ਭੋਜ ਦਿੱਤਾ ਜਾਂਦਾ ਹੈ, ਖੁਸ਼ੀ ਮਨਾਈ ਜਾਂਦੀ ਆ ਤੇ ਸਾਡੇ ਪੁੱਤਰ ਨੇ, ਸਾਡੇ ਫਰਜੰਦ ਨੇ ਜਨੇਊ ਪਾਇਆ ਹੋਇਆ, ਠੀਕ ਹੈ, ਤੇ ਉਹ ਉਹਨੂੰ ਸਾਰਿਆਂ ਨੂੰ ਸੱਦ ਕੇ ਭੋਜ ਦਿੱਤਾ ਜਾਂਦਾ ਤੇ ਬੱਕਰਾ ਮਾਰ ਕੇ ਖਿਲਾਇਆ ਜਾਂਦਾ, ਉਸਦਾ ਮੀਟ ਖਿਲਾਇਆ ਜਾਂਦਾ। ਤੇ ਕਹਿੰਦੇ ਨੇ ਕਿ ਅਤੇ ਸਾਰੇ ਇਹ ਕਹਿੰਦੇ ਨੇ ਕਿ ਜਨੇਊ ਪੈ ਗਿਆ, ਲੈ ਵੀ ਜਨੇਊ ਪੈ ਗਿਆ, ਹੈਨਾ, ਇਹ ਜਨੇਊ ਪੈ ਗਿਆ। ਤੇ ਕਹਿੰਦੇ ਨੇ ਕਿ ਹੁਣ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋਰ, ਨਾਨਕ ਤੱਗ ਨਾ ਟੁੱਟੀ ਜੇ ਤੱਗ ਹੋਵੇ ਜ਼ੋਰ। ਕਹਿੰਦੇ ਜਦੋਂ ਇਹ ਜਨੇਊ ਘਸ ਕੇ ਪੁਰਾਣਾ ਹੋ ਜਾਂਦਾ ਤਾਂ ਇਹਨੂੰ ਸੁੱਟ ਦਿੱਤਾ ਜਾਂਦਾ ਤੇ ਹੋਰ ਪਾ ਲਿਆ ਜਾਂਦਾ, ਉਹੀ ਰਸਮ ਫੇਰ ਕੀਤੀ ਜਾਂਦੀ ਹੈ, ਉਦਾਂ ਹੀ ਫਿਰ ਬੰਦੇ ਸੱਦੇ ਜਾਂਦੇ ਨੇ, ਉਦਾਂ ਹੀ ਫਿਰ ਖਾਣ ਪੀਣ ਦਾ ਜਿਹੜਾ ਸਾਰਾ ਟੜਵੰਜ ਕੀਤਾ ਜਾਂਦਾ। ਪਰ ਕਹਿੰਦੇ ਜੇ ਅਸਲੀ ਜ਼ੋਰ ਵਾਲਾ ਹੋਵੇ ਜਨੇਊ, ਜਿਹੜਾ ਪਹਿਲੇ ਸਲੋਕ ਦੇ ਵਿੱਚ ਦੱਸਿਆ ਜੀ ਵਾਲਾ, ਜੇ ਅਸਲੀ ਜਨੇਊ ਪਹਿਨਿਆ ਹੋਵੇ ਤਾਂ ਉਹ ਕਦੇ ਵੀ ਟੁੱਟੇਗਾ ਨਹੀਂ। ਇਹ ਕਿਉਂ ਟੁੱਟ ਰਿਹਾ ਫਿਰ? ਕਿਉਂਕਿ ਇਹ ਕੱਚਾ ਆ। ਜਨੇਊ ਜੀ ਦਾ ਜੇ ਪਹਿਨਿਆ ਹੋਇਆ, ਬ੍ਰਾਹਮਣ ਨੇ ਪਹਿਨਾਇਆ ਹੋਇਆ ਆਪਣੇ ਸ਼ਿਸ਼ ਨੂੰ, ਆਪਣੇ ਗੁਰੂ ਨੂੰ, ਉਹ ਜਨੇਊ ਕਦੇ ਟੁੱਟ ਹੀ ਨਹੀਂ ਸਕਦਾ। ਉਹ ਨੌਵੇਂ ਗੁਰੂ ਨੇ ਜਿਹੜਾ ਜਨੇਊ ਪਹਿਨਿਆ ਹੋਇਆ ਸੀ, ਉਹ ਜਨੇਊ ਜੀ ਦਾ ਪਹਿਨਿਆ ਹੋਇਆ ਸੀ ਜਿਹੜਾ ਪਹਿਲੇ ਪਾਤਸ਼ਾਹ ਨੇ ਮਾਰਗਦਰਸ਼ਨ ਕਰਾਇਆ ਸੀ, ਉਹ ਕਦੇ ਵੀ ਨਹੀਂ ਟੁੱਟਿਆ। ਸੀਸ ਚਲੇ ਗਿਆ ਪਰ ਉਹ ਜਨੇਊ ਨਹੀਂ ਟੁੱਟਣ ਦਿੱਤਾ ਜੀ ਦਾ। ਉਹ ਉਸ ਜਨੇਊ ਦੀ ਗੱਲ ਹੋ ਰਹੀ ਆ ਦਲਜੀਤ ਸਿੰਘ ਜੀ, ਨੌਵੇਂ ਪਾਤਸ਼ਾਹ ਦੇ ਵੇਲੇ ਉਹ ਜਿਹੜਾ ਜੱਤ ਦਾ ਜਾਂ ਜਿਹੜਾ ਜਨੇਊ ਜੀ ਕਾ ਆ, ਉਸ ਦੀ ਗੱਲ ਹੋ ਰਹੀ ਆ। ਅਗਰ ਗੁਰੂ ਸਾਹਿਬ ਨੇ ਪੱਕਾ ਜਨੇਊ ਜੀ ਦਾ ਪਹਿਨਿਆ ਹੋਇਆ ਸੀ ਤਾਂ ਉਹ ਟੁੱਟਣ ਨਹੀਂ ਦਿੱਤਾ। ਕਿਸੇ ਦੇ ਧਰਮ ਦੀ ਰੱਖਿਆ ਦੇ ਕਰਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ। ਸੋ ਇਹ ਇਸ ਸਲੋਕ ਦਾ ਭਾਵ ਹੈ। ਸੋ ਹੁਣ ਅਗਲੇ ਸਲੋਕ ਵੱਲ ਚੱਲਦੇ ਹਾਂ। ਹੁਣ ਇਸ ਸਲੋਕ ਦੀ ਬਣਤਰ ਬੜੀ ਰੌਚਕ ਹੈ, ਇਸ ਦੇ ਬਾਰੇ ਮਤਲਬ ਥੋੜ੍ਹੀ ਆਪਾਂ ਗੱਲ ਕਰਨੀ ਹੈ ਕਿ ਇੱਕ ਹੁੰਦਾ ਹੈ ਕਿ ਸਲੋਕ ਦੇ ਵਿੱਚ ਇੱਕ ਤਾਂ ਆਮ ਨੂੰ ਲੋਕਾਂ ਨੂੰ ਸਿੱਖ ਨੂੰ ਸਮਝਾਇਆ ਗਿਆ ਹੁੰਦਾ, ਇੱਕ ਆਪਣੇ ਹਾਣਦਿਆਂ ਨੂੰ ਸਮਝਾਇਆ ਗਿਆ ਹੁੰਦਾ, ਇੱਕ ਆਪਣੇ ਤੋਂ ਉੱਚ ਬੰਦਿਆਂ ਨੂੰ ਵੀ ਕਈ ਵਾਰੀ ਸਮਝਾਇਆ ਗਿਆ ਹੁੰਦਾ, ਜਿਸ ਤਰ੍ਹਾਂ ਬ੍ਰਾਹਮਣ ਨੂੰ। ਹੁਣ ਇੱਥੇ ਪਹਿਲੇ ਪਾਤਸ਼ਾਹ ਕਟਾਕਸ਼ ਕੱਸ ਰਹੇ ਨੇ ਬ੍ਰਾਹਮਣ ਦੇ ਉੱਤੇ, ਉਹਦੀ ਉਹਨੂੰ ਆਪਣੇ ਕੀਤੇ ਹੋਏ ਕਰਮ ਜਿਹੜੇ ਕੰਮ ਨੇ ਉਹਨਾਂ ਦਾ ਮੂਲ ਗਿਆਨ ਹੋਣ ਨਾ ਕਰਕੇ ਉਹਨਾਂ ਨੂੰ ਹੁਣ ਇਹ ਕਹਿ ਰਹੇ ਨੇ, ਜਿਸ ਤਰ੍ਹਾਂ ਇਸ ਤਰ੍ਹਾਂ ਨਹੀਂ ਕਹਿ ਦਈਦਾ ਕਿ ਸਮਝਾਉਣ ਵੇਲੇ ਅਸੀਂ ਬੱਚੇ ਨੂੰ ਕਹਿਦਾ ਪੁੱਤ ਇੱਧਰ ਆ, ਬਹਿ ਜਾ ਪੁੱਤ, ਮੈਨੂੰ ਪਤਾ ਤੂੰ ਕਿੰਨੇ ਕੁ ਯੋਗਾ ਆ, ਹਨਾ। ਸੋ ਉਹਨੂੰ ਮਤਲਬ ਕਹਿ ਦਈਦਾ ਵੀ ਤੈਨੂੰ ਬਹੁਤਾ ਗਿਆਨ ਨਹੀਂ ਹੈਗਾ ਪੁੱਤਰ, ਬਹਿ ਜਾ ਬਹਿ ਜਾ ਬਹਿ ਜਾ। ਹੁਣ ਇਸ ਲਹਿਜੇ ਦੇ ਨਾਲ ਇਹ ਸਲੋਕ ਉਚਾਰ ਰਿਹਾ ਆ, ਕਹਿੰਦੇ ਕਿ ਬ੍ਰਾਹਮਣ ਨੂੰ ਹੀ ਮੁਖਾਤਿਬ ਹੋ ਰਹੇ ਨੇ ਜਿਹੜੇ ਲੋਕਾਂ ਨੂੰ ਦੇਹ ਦੇ ਉੱਤੇ ਸੂਤ ਪਹਿਨਾਉਂਦੇ ਨੇ ਪਰ ਉਹਨਾਂ ਨੂੰ ਜੀ ਦੀ ਯੋਗਤ ਨਹੀਂ ਦੱਸਦੇ। ਉਹਨਾਂ ਨੂੰ ਹੁਣ ਕਹਿ ਰਹੇ ਨੇ ਕਿ ਨਾ ਮੰਨੀਏ ਪਤ ਉਪਜੇ ਸਾਲਾ ਹੀ ਸੱਚ ਸੂਤ। ਸੋ ਉਹ ਨਿਆਣੇ ਵਾਂਗਰ ਪੰਡਿਤ ਦੇ ਫਰੇਬ ਨੂੰ ਦੇਖ ਕੇ ਨਿਆਣੇ ਵਾਂਗਰ ਉਹਨੂੰ ਮਤ ਦਿੰਦੇ, ਕਹਿੰਦੇ ਨੇ ਕਿ ਪੁੱਤ ਨਾਮ ਨੂੰ ਮੰਨਣ ਦੇ ਨਾਲ ਇੱਜ਼ਤ ਬਣਦੀ ਹੈ ਅਤੇ ਨਾਮ ਦੀ ਸੱਚੀ ਸਿਫਤ ਸਲਾਹ ਦੇ ਨਾਲ ਇਹ ਧਾਗਾ ਪਵਿੱਤਰ ਹੁੰਦਾ ਹੈ। ਨਾ ਮੰਨੀਏ ਪਤ ਉਪਜੇ, ਨਾਮ ਦੇ ਮੰਨਣ ਦੇ ਨਾਲ ਪਤ ਜਿਹੜੀ ਹੈ ਇੱਜ਼ਤ ਬਣਦੀ ਹੈ ਅਤੇ ਨਾਮ ਦੇ ਮੰਨਣ ਦੇ ਨਾਲ ਇਹ ਜਿਹੜਾ ਸੂਤ ਹੈ ਇਹ ਵੀ ਪਵਿੱਤਰ ਹੋ ਜਾਂਦਾ ਹੈ ਅਗਰ ਕਿਸੇ ਨੇ ਪਹਿਨਿਆ ਆ। ਕਹਿੰਦੇ ਨੇ ਕਿ ਦਰਗਹਿ ਅੰਦਰ ਪਾਈ ਹੈ ਤਗ ਨਾ ਤੁੱਟਸ ਪੂਤ, ਕਿ ਪਰਮਾਤਮਾ ਦੀ ਦਰਗਾਹ ਦੇ ਅੰਦਰ ਇਹ ਸਲਾਹ ਜਿਹੜੀ ਹੈ ਸਿਫਤ ਹੈ ਪਰਮਾਤਮਾ ਦੀ ਇਹ ਪ੍ਰਵਾਨ ਹੋ ਜਾਂਦੀ ਹੈ ਇੱਦਾਂ ਕਰਨ ਦੇ ਨਾਲ, ਤੇ ਨਾਮ ਦੀ ਕਮਾਈ ਦਾ ਧਾਗਾ ਕਦੇ ਟੁੱਟਦਾ ਨਹੀਂ ਹੈਗਾ। ਤੇ ਉਸ ਨੂੰ ਕਹਿੰਦੇ ਨੇ ਕਿ ਜਿੱਦਾਂ ਪੂਤ ਕਹਿ ਕੇ ਉਹਨੂੰ ਮੁਖਾਤੇ ਹੁੰਦੇ ਨੇ ਕਿ ਤੂੰ ਅਜੇ ਨਿਆਣਾ, ਤੈਨੂੰ ਇਹਦੀ ਸਮਝ ਨਹੀਂ ਹੈਗੀ ਇਸ ਜਨੇਊ ਪਹਿਨਾਉਣ ਦੀ। ਸੋ ਬੜਾ ਸੋਹਣਾ ਮੈਨੂੰ ਲੱਗਦਾ ਜੀ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਸਮਝਾਵਣਾ ਕਰਦੇ ਨੇ, ਤੇ ਜਿਹੜਾ ਆਪਣੇ ਆਪ ਨੂੰ ਲੋਕਾਂ ਦਾ ਗੁਰੂ ਮੰਨਦਾ ਆ ਉਸ ਨੂੰ ਉਹ ਪੁੱਤਰ ਕਹਿ ਕੇ ਮੁਖਾਤਿਬ ਹੁੰਦੇ ਨੇ। ਸਾਡੇ ਉੱਤਰੀ ਭਾਰਤ ਦੇ ਧਰਮਾਂ ਦੇ ਵਿੱਚ ਵੀ ਬਹੁਤ ਸਾਰੇ ਡੇਰੇ ਇਹੋ ਜਿਹੇ ਨੇ ਜਿਹੜੇ ਆਪਣੇ ਆਪ ਨੂੰ ਬੜੇ ਧਰਮੀ ਦੱਸਦੇ ਨੇ, ਨਾਮ ਦਿੰਦੇ ਨੇ, ਕੰਨਾਂ ਦੇ ਵਿੱਚ ਫੂਕਾਂ ਮਾਰਦੇ ਨੇ, ਚੋਰੀਓਂ ਨਾਮ ਦਿੰਦੇ ਨੇ। ਮੈਂ ਉੱਥੇ ਇਹੀ ਟਿੱਪਣੀ ਕਰਨਾ ਚਾਹਾਂਗਾ ਕਿ ਜਿਹੜਾ ਨਾਮ ਹੈ ਗੁਰੂ ਸਾਹਿਬ ਨੇ ਉਸਦਾ ਛੱਟਾ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਹੈ, ਸਾਰਿਆਂ ਨੂੰ ਦੱਸਿਆ ਆ, ਤੇ ਫਿਰ ਇਹੋ ਜਿਹੀ ਕਿਹੜੀ ਪ੍ਰਥਾ ਸ਼ੁਰੂ ਹੋ ਗਈ ਕਿ ਚੋਰੀਓਂ ਨਾਮ ਦੇਣਾ ਪਵੇ? ਗੁਰੂ ਸਾਹਿਬ ਦੀ ਦਿੱਤੀ ਉਹ ਚੀਜ਼ ਹੀ ਗਾਂ, ਗੁਰੂ ਸਾਹਿਬ ਦੀ ਦਿੱਤੀ ਉਹ ਚੀਜ਼ ਹੀ ਪਬਲਿਕ ਦੀ ਚੀਜ਼ ਹੀ ਗਾਂ ਚੋਰੀ ਕੰਨਾਂ ਦੇ ਵਿੱਚ ਦੇ ਰਹੇ ਨੇ। ਮਤਲਬ ਇਹ ਵੀ ਇੱਕ ਵੱਡਾ ਵਿਡਾਣ ਹੈ ਜਿਸ 'ਤੇ ਅਕਸਰ ਅਸੀਂ ਗੱਲ ਵੀ ਕਰਦੇ ਹਾਂ। ਸੋ ਹੁਣ ਚੱਲਦੇ ਹਾਂ ਜੀ ਚੌਥੇ ਸਲੋਕ ਵੱਲ, ਅਤੇ ਚੌਥੇ ਸਲੋਕ ਦੇ ਵਿੱਚ ਜਿੱਦਾਂ ਪਹਿਲਾਂ ਅਸੀਂ ਦੱਸਿਆ ਸੀ ਜੱਤ ਦੀ ਗੱਲ ਆਈ ਸੀ, ਤੁਸੀਂ ਵੀ ਜ਼ਿਕਰ ਕੀਤਾ ਸੀ ਕਿ ਬਾਹਰ ਭਟਕਦਾ ਆ ਮਨ ਸਾਡਾ, ਸਾਡੀਆਂ ਇੰਦਰੀਆਂ ਭਟਕਦੀਆਂ, ਸਾਡੀਆਂ ਕਾਮ ਵਾਸ਼ਨਾਵਾਂ ਭਟਕਦੀਆਂ ਨੇ, ਅੱਖਾਂ ਸਾਡੀਆਂ ਭਟਕਦੀਆਂ ਨੇ, ਹੈ ਨਾ। ਜਿਸ ਤਰ੍ਹਾਂ ਅਸੀਂ ਸੂਤਕ ਦੇ ਵਿੱਚ ਗੱਲ ਕੀਤੀ ਸੀ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਧਨ ਰੂਪ, ਉਹ ਵੀ ਇੱਕ ਤਰ੍ਹਾਂ ਨਾਲ ਬਾਹਰ ਨੂੰ ਭਟਕਣ ਵਾਲੀ ਗੱਲ ਕੀਤੀ ਸੀ। ਸਾਡੀਆਂ ਅੱਖਾਂ ਜਿਹੜੀਆਂ ਪਰਾਈ ਇਸਤਰੀਆਂ ਨੂੰ ਦੇਖਦੀਆਂ ਨੇ, ਰੂਪ ਦੇਖਦੀਆਂ ਨੇ, ਉਹ ਵੀ ਇੱਕ ਸਾਡੀਆਂ ਅੱਖਾਂ 'ਤੇ ਸਾਡਾ ਕੰਟਰੋਲ ਨਹੀਂ, ਜੱਤ ਨਹੀਂ ਹੈਗਾ। ਸੋ ਹੁਣ ਜਿਹੜਾ ਜਨੇਊ ਪਹਿਨਣਾ ਆ, ਜਨੇਊ ਪਹਿਨਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਾਬੂ 'ਚ ਰੱਖਣਾ ਆ, ਕਾਬੂ ਕਰਨਾ ਆ। ਅਤੇ ਹੁਣ ਉਹ ਕਹਿੰਦੇ ਨੇ ਕਿ ਹੁਣ ਜੇ ਜਨੇਊ ਪਹਿਨਣ ਨਾਲ ਅਵਗਣ ਕਾਬੂ ਆ ਜਾਂਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਪਹਿਨਣ ਤੋਂ ਪਹਿਲਾਂ ਪਹਿਨਾਉਣ ਵਾਲੇ ਦੀ ਹਾਲਤ ਵੀ ਜਾਂਚਣੀ ਬਣਦੀ ਆ ਕਿ ਜਿਹੜਾ ਪਹਿਨਾ ਰਿਹਾ ਆ, ਖਾਸ ਕਰਕੇ ਇੱਥੇ ਬ੍ਰਾਹਮਣ, ਕਿ ਕੀ ਉਹਦੇ ਉਹਦੀਆਂ ਇੰਦਰੀਆਂ ਜਾਂ ਉਹ ਕਾਬੂ ਦੇ ਵਿੱਚ ਹੈ, ਉਹ ਆਪ ਕਾਬੂ 'ਚ ਹੈ ਗੁਰੂ ਉਹਨਾਂ ਦਾ। ਸੋ ਉਹ ਕਹਿੰਦੇ ਨੇ ਕਿ ਧਾਗੇ ਨਾਲ ਨਾ ਤਾਂ ਕੋਈ ਇੰਦਰੀ ਉਹਦੀ ਕਾਬੂ ਆਈ ਆ ਅਤੇ ਨਾ ਹੀ ਉਹਦੀ ਕੋਈ ਨਾੜੀ। ਇੱਥੇ ਤੱਗ ਨਾ ਨਾੜੀ ਦਾ ਮਤਲਬ ਕਿ ਨਾੜੀ ਉਹਦੀ ਕੋਈ ਵੀ ਉਹਦੀ ਕਾਮ ਵਾਸ਼ਨਾ ਉਹਦੇ ਕੰਟਰੋਲ 'ਚ ਨਹੀਂ ਹੈਗੀ ਧਾਗਾ ਪਹਿਨਣ ਨਾਲ।
ਅਮਨਦੀਪ ਮੈਂ ਤੁਹਾਡੀ ਗੱਲ ਨੂੰ ਕਹੋ ਤੇ ਥੋੜਾ ਜਿਹਾ ਮੈਂ ਵਿੱਚੋਂ ਅੱਗੇ ਵਧਾਵਾਂ।
ਜੀ ਜੀ ਬਿਲਕੁਲ।
ਮਤਲਬ ਇਹ ਜਿਹੜਾ ਸੂਤਰ ਵਟਿਆ ਜਾਂਦਾ ਨਾ, ਵੈਸੇ ਵੀ ਇਹ ਬਾਹਰੋਂ ਵਟਾਇਆ ਜਾਂਦਾ ਸੀ ਤੇ ਜਿਹੜੇ ਆਪ ਵੇਦ ਤੱਗੇ ਸੀ ਉਹਦੇ ਬਾਰੇ ਵੀ ਜ਼ਿਕਰ ਹੈਗਾ, ਵੱਟ ਧਾਗੇ ਅਵਰਾ ਘੱਤੇ, ਗੁਰੂ ਸਾਹਿਬ ਨੇ ਲਿਖਿਆ ਇਸੇ ਸਲੋਕ ਵਿੱਚ। ਤੇ ਇਹਦੇ ਨਾ ਨੌ ਧਾਗਿਆਂ ਨੂੰ ਤਿੰਨ ਲੜੀਆਂ ਚ ਪਰੋਇਆ ਜਾਂਦਾ। ਮੈਂ ਤਾਂ ਇਹ ਗੱਲ ਕਰਨਾ ਚਾਹੁੰਦਾ ਕਿ ਉਹ ਗਿਆਨ ਇੰਦਰਾਂ ਦੀ ਤੁਸੀਂ ਗੱਲ ਕਰ ਰਹੇ ਸੀ
ਜੀ ਜੀ,
ਤੇ ਤਿੰਨਾਂ ਦੇ ਵੱਖਰੇ ਵੱਖਰੀ ਗੱਲ ਮੰਨੀ ਜਾਂਦੀ ਆ। ਉਹ ਤਿੰਨ ਧਾਗਿਆਂ, ਇਹ ਹਰ ਇੱਕ ਧਾਗਾ ਤਿੰਨ ਸੂਤਰਾਂ ਦਾ ਬਣਿਆ, ਉਹਨੂੰ ਵੱਟ ਚੜਾਏ ਜਾਂਦੇ ਆ ਤੇ ਤਿੰਨ ਧਾਗਿਆਂ ਦਾ ਹੀ ਜਨੇਊ ਹੁੰਦਾ। ਤੇ ਉਹਨਾਂ ਨੂੰ ਇਵੇਂ ਵੀ ਮੰਨਿਆ ਜਾਂਦਾ ਵੀ ਇਹ ਤਿੰਨ ਜਿਹੜੇ ਸਾਡੇ ਮੁੱਖ ਦੇਵਤੇ ਨੇ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼, ਉਹਦੀ ਪ੍ਰਤੀਕ ਆ। ਤੇ ਦੂਸਰੇ ਧਾਗੇ ਨੂੰ ਮੰਨਿਆ ਜਾਂਦਾ ਦੇਵ ਧਨ, ਪਿਤਰ ਧਨ, ਰਿਸ਼ੀ ਧਨ। ਤੇ ਤੀਸਰੇ ਨੂੰ ਮੰਨਿਆ ਜਾਂਦਾ ਮਾਇਆ ਦੇ ਤਿੰਨੇ ਗੁਣ, ਰਜੋ ਸਤੋ ਤਮੋ ਗੁਣ। ਤੇ ਨੌ ਧਾਗੇ ਜਦੋਂ ਬਣ ਜਾਂਦੇ ਆ ਨਾ, ਤੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਡੇ ਜਿਹੜੇ ਨੌ ਗੋਲਕਾਂ ਸਾਡੇ ਸਰੀਰ ਦੀਆਂ ਨੌ ਛੇਕ ਨੇ
ਜੀ,
ਜਿਨ੍ਹਾਂ ਦੀ ਗੱਲ ਗੁਰਬਾਣੀ ਵਿੱਚ ਬੜੀ ਵਾਰ ਆਉਂਦੀ।
ਨੌ ਦਰਵਾਜੇ,
ਨੌ ਦੁਆਰੇ ਪ੍ਰਗਟ ਕੀ ਹੈ ਦੱਸਾਂ। ਹਾਂਜੀ, ਨੌ ਦਰਵਾਜੇ ਆ, ਦੋ ਕੰਨ, ਦੋ ਨਾਸਾਂ, ਦੋ ਗੰਦਗੀ ਦੇ ਨਿਕਾਸ, ਇੱਕ ਮੂੰਹ, ਤੇ ਇਹ ਸਾਰਾ ਕੁਛ ਹੀ, ਅੱਖਾਂ ਵੀ ਹੈਗੀਆਂ ਇਹਦੇ ਵਿੱਚ
ਜੀ।
ਨੌ ਦਰਵਾਜੇ ਆ, ਤੇ ਇਹ ਬੜਾ ਸਿਸਟਮ ਨਾਲ ਉਹਨਾਂ ਬਣਾਇਆ ਸੀ ਕਿ ਨੌ ਦੁਆਰਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਕੰਟਰੋਲ ਰੱਖਣਾ, ਪਰ ਉਹ ਅਸੀਂ ਉਸ ਧਾਗੇ ਨੂੰ ਹੀ ਮਹਾਨਤਾ ਦੇ ਦਿੱਤੀ ਆ ਜਿਹੜਾ 96 ਉਂਗਲਾਂ ਲੰਬਾ ਹੁੰਦਾ ਹੈ ਜੀ। ਉਹ ਇਸੇ ਸਲੋਕ ਚ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਉਹ ਬੰਦਾ ਆਪ ਤਾਂ ਕਰ ਨਹੀਂ ਰਿਹਾ, ਆਪ ਤਾਂ ਕਾਇਮ ਨਹੀਂ ਉਸ ਗੱਲ ਤੇ, ਨੌ ਦੁਆਰੇ ਉਹਦੇ ਆਪਣੇ ਤੇ ਉਹਨੇ ਸਾਰੇ ਵਿਕਾਰਾਂ ਵੱਲ ਲਾਏ ਹੋਏ ਆ, ਤੇ ਆ ਤੈਨੂੰ ਸੂਤਰ ਪਹਿਨਾ ਰਿਹਾ।
ਹਾਂਜੀ, ਇਹੀ ਹੈ ਕਿ ਹੁਣ ਗੁਰੂ ਦੀ ਜਿਹੜੀ ਕੈਪੇਬਿਲਿਟੀ ਹੈ, ਗੁਰੂ ਦੀ ਸਮਰੱਥਾ ਨੂੰ ਉਹ ਦੱਸ ਰਹੇ ਨੇ। ਦੂਸਰੀ ਗੱਲ ਇਹ ਹੈ ਕਿ ਉਹ ਜਿਹੜਾ ਇੱਕ ਇਹ ਵੀ ਹੈ ਕਿ ਕੰਨ ਦੇ ਵਿੱਚੋਂ ਸ਼ਾਇਦ ਨਾੜੀ ਨੂੰ ਛੇਕ ਕਰਕੇ ਉਹ ਵੀ ਕਦੇ ਵਾਰੀ ਨਿਗਾਇਆ ਜਾਂਦਾ ਹੈ, ਉਸ ਦੇ ਨਾਲ ਜਿਹੜੀ ਨਾੜੀ ਹੈ ਕੰਟਰੋਲ ਆ ਜਾਂਦੀ, ਜਿਹੜੀ ਕਾਮ ਵਾਸ਼ਨਾ ਵਾਲੀ ਨਾੜੀ ਆ ਉਹਤੇ ਕੰਟਰੋਲ ਰਹਿੰਦਾ ਆ। ਸੋ ਹੁਣ ਉਹ ਕਹਿੰਦੇ ਨੇ ਕਿ ਤੱਗ ਨਾ ਇੰਦਰੀ ਤੱਗ ਨਾ ਨਾੜੀ, ਮਤਲਬ ਨਾ ਕੋਈ ਇੰਦਰੀ ਕਾਬੂ ਦੇ ਵਿੱਚ ਆਈ ਹੋਈ ਹੈ ਨਾ ਕੋਈ ਨਾੜੀ ਆਈ ਹੋਈ ਆ, ਭਲਕੇ ਥੁੱਕ ਪਵੇ ਨਿਤ ਦਾੜੀ। ਹੁਣ ਇੱਥੋਂ ਤੱਕ ਕਿ ਜਦੋਂ ਉਹ ਬੋਲਦਾ ਆ ਉਸਦਾ ਮੂੰਹ ਵੀ ਉਹਦੇ ਕਾਬੂ ਦੇ ਵਿੱਚ ਨਹੀਂ, ਉਸਦੇ ਵਿੱਚੋਂ ਵੀ ਲਾਲ ਜਾਂ ਥੋੜੇ ਜਿਹਾ ਥੁੱਕ ਡਿੱਗ ਕੇ ਉਹਦੀ ਦਾੜੀ ਦੇ ਵਿੱਚ ਵੀ ਪੈ ਜਾਂਦਾ, ਕੀ ਕੰਟਰੋਲ ਹੋ ਗਿਆ।
ਇਹਦਾ ਭਾਵ ਇਹੋ ਹੀ ਹੈ ਕਿ ਆਪਣੀ ਬੇਇੱਜ਼ਤੀ ਕਰਾ ਰਿਹਾ ਉਹ ਆਪ।
ਨਹੀਂ, ਇੱਕ ਬੜਾ ਸੂਖਮ ਬੇਇੱਜ਼ਤੀ ਦਾ ਵੀ ਹੈਗਾ, ਇੱਕ ਸੂਖਮ ਭਾਵ ਹੈ ਜੀ। ਜਿਸ ਤਰ੍ਹਾਂ ਹੁਣ ਅਸੀਂ ਬੈਠੇ ਹਾਂ, ਗੱਲ ਕਰਦੇ ਹਾਂ, ਮੇਰਾ ਹੀ ਆਪਣਾ ਹੀ ਥੁੱਕ ਡਿੱਗ ਕੇ ਮੇਰੀ ਦਾੜੀ ਦੇ ਵਿੱਚ ਡਿੱਗ ਜਾਵੇ, ਮੇਰਾ ਕੀ ਕਾਬੂ ਹੈ? ਬੰਦੇ ਦੇ ਉਸ ਤੇ ਆਪਣਾ ਥੁੱਕ ਤਾਂ ਕਾਬੂ ਹੋਇਆ ਨਹੀਂ, ਉਹ ਲੋਕ ਉਹ ਵੱਡੀਆਂ ਵੱਡੀਆਂ ਕਾਮ ਵਾਸ਼ਨਾਵਾਂ ਵੱਡੀ ਵੱਡੀਆਂ ਨੂੰ ਕੰਟਰੋਲ ਕਰਨ, ਇੱਕ ਧਾਗੇ ਨਾਲ ਕੰਟਰੋਲ ਕਰ ਰਿਹਾ। ਸੋ ਮੰਨ ਲਓ ਮੈਂ ਉਹ ਧਾਗਾ ਪਾਇਆ ਹੋਇਆ, ਤੇ ਮੈਂ ਉਹ ਧਾਗਾ ਪਾਇਆ ਹੋਇਆ ਪਰ ਮੇਰੀ ਆਪਣਾ ਥੁੱਕ ਕੰਟਰੋਲ 'ਚ ਨਹੀਂ ਹੈਗਾ, ਮੇਰੀ ਦਾੜੀ ਦੇ ਵਿੱਚ ਪੈ ਰਿਹਾ ਰੋਜ਼, ਹੈ ਨਾ। ਸੋ ਬੰਦਾ ਦੇਖੇਗਾ ਵੀ ਬਈ ਮੇਰੇ ਹੀ ਐਡੀਆਂ ਐਡੀਆਂ ਕਾਮ ਵਾਸ਼ਨਾ ਕੰਟਰੋਲ ਕਰਨ ਦੀਆਂ ਗੱਲਾਂ ਕਰ ਰਿਹਾ, ਆਪ ਇਹ ਤਾਂ ਥੁੱਕ ਵੀ ਨਹੀਂ ਸੰਭਾਲ ਹੁੰਦਾ। ਸੋ ਇਹ ਕਹਿ ਰਹੇ ਨੇ ਇਸ ਪੌੜੀ ਇਸ ਤੁੱਕ ਦੇ ਵਿੱਚ ਕਿ ਤੱਗ ਨਾ ਪੈਰੀ ਤੱਗ ਨਾ ਹੱਥੀ। ਸੋ ਕਹਿੰਦੇ ਨਿੱਤ ਉਸਦਾ ਆਪਣਾ ਥੁੱਕ ਆਪਣੀ ਦਾੜੀ 'ਚ ਪੈ ਜਾਂਦਾ, ਕਾਬੂ ਤਾਂ ਉਹਦਾ ਆਪਣਾ ਮੂੰਹ ਵੀ ਨਹੀਂ ਹੁੰਦਾ, ਅਤੇ ਨਾ ਹੀ ਉਸਦੇ ਪੈਰਾਂ ਉੱਤੇ ਨਾ ਉਸਦਾ ਕਾਬੂ ਹੈ, ਨਾ ਉਸਦੇ ਹੱਥਾਂ ਉੱਤੇ ਕਾਬੂ ਹੈ। ਕਹਿੰਦੇ ਨੇ ਕਿ ਤੱਗ ਨਾ ਜੀਵਾ ਤੱਗ ਨਾ ਅੱਖੀ, ਨਾ ਉਹਦੀਆਂ ਅੱਖਾਂ ਦੇ ਉੱਤੇ ਉਹਦਾ ਕਾਬੂ ਹੈ, ਅਤੇ ਨਾ ਉਹਦੇ ਹੱਥਾਂ ਦੇ ਉੱਤੇ ਕੀ ਕਰਦਾ ਉਹ ਵੀ ਉਹਦਾ ਕਾਬੂ ਨਹੀਂ ਹੈਗਾ, ਨਾ ਜੀਵ ਉੱਤੇ। ਸੋ ਬੇਤੱਗਾ ਆਪੇ ਵੱਤੇ ਵੱਟ ਧਾਗੇ ਅਵਰਾ ਕੱਤੇ ਲੈ ਪਹਾੜ। ਪਹਿਲਾਂ ਇਹ ਦੋਨੋਂ ਪੰਕਤੀਆਂ ਦਾ ਕਹਿੰਦੇ ਬੇਤੱਗਾ ਆਪੇ ਵੱਤੇ, ਕਹਿੰਦੇ ਨੇ ਕਿ ਉਹ ਆਪ ਤਾਂ ਬੇਕਾਬੂ ਹੋਇਆ ਭਟਕਦਾ ਆ ਵੱਤੇ, ਤੇ ਦੂਸਰਿਆਂ ਨੂੰ ਧਾਗੇ ਪਹਿਨਾ ਕੇ ਲੁੱਟ ਰਿਹਾ ਆ। ਕਿਹੋ ਜਿਹਾ ਇਹ ਵਡਾਣ ਹੈ? ਤੁਸੀਂ ਦੇਖੋ ਕਿ ਜਿਸ ਬੰਦੇ ਦਾ ਆਪਣਾ ਕੋਈ ਕੰਟਰੋਲ ਨਹੀਂ ਹੈਗਾ ਉਸ ਧਾਗੇ ਪਹਿਣ 'ਤੇ, ਉਹ ਲੋਕਾਂ ਨੂੰ ਉਹ ਚੀਜ਼ ਵੰਡ ਰਿਹਾ। ਹੁਣ ਆਪ ਅੱਜ ਅਸੀਂ ਦੇਖੀਏ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਟੈਲੀਵਿਜ਼ਨਾਂ ਉੱਤੇ ਜਿਹੜੇ ਬਾਬੇ ਨੇ ਜਾਂ ਹੋਰ ਨੇ, ਕਿਸ ਤਰ੍ਹਾਂ ਉਹ ਕੋਈ ਸੁਰੱਖਿਆ ਚੱਕਰ ਵੇਚ ਰਿਹਾ, ਕੋਈ ਆਹ ਵੇਚ ਰਿਹਾ, ਕੋਈ ਆਹ ਉੱਥੇ ਪ੍ਰੈਡਿਕਸ਼ਨ ਕਰ ਰਿਹਾ। ਹੁਣ ਆਪ ਤਾਂ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈਗਾ, ਆਪ ਤਾਂ ਉਹ ਡਰਦੇ ਬੈਠੇ ਨੇ, ਜੈੱਡ ਸਿਕਿਉਰਿਟੀਆਂ ਲਈਆਂ ਹੋਈਆਂ ਨੇ, ਉਹ ਲੋਕਾਂ ਨੂੰ ਕਿੱਦਾਂ ਸਿਕਿਉਰਿਟੀ ਦੇਣਗੇ, ਲੋਕਾਂ ਨੂੰ ਕਿੱਦਾਂ ਸੁਰੱਖਿਆ ਚੱਕਰ ਪਹਿਨਾ ਕੇ ਕਰ ਦੇਣਗੇ? ਅਗਰ ਉਹ ਆਪ ਇੰਨੇ ਹੀ ਪ੍ਰੈਡਿਕਸ਼ਨ ਕਰਦੇ ਨੇ, ਪੰਡਿਤ ਨੇ, ਜੋਤਸ਼ੀ ਨੇ, ਤਾਂ ਉਹ ਆਪ ਹੀ ਫਿਰ ਉਹਨਾਂ ਨੂੰ ਪਤਾ ਹੀ ਹੋਣਾ ਚਾਹੀਦਾ ਕਿ ਧਨ ਕਿੱਥੇ ਪਿਆ ਅਤੇ ਕਿੱਦਾਂ ਲੈ ਕੇ ਆਉਣਾ ਹੈ। ਸੋ ਇਹ ਸਾਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਨੂੰ। ਸੋ ਕਹਿੰਦੇ ਨੇ ਕਿ ਲੈ ਭਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕੋ ਇਹੋ ਵਡਾਣ ਮਨ ਅੰਧਾ ਨਾਉ ਸਜਾਣ ਪੈਸੇ ਲੈ ਕੇ ਉਹ ਵਿਆਹ ਕਰਵਾਉਂਦਾ ਆ ਧਰਮੀ ਬੰਦਾ ਤੇ ਰਾਹ ਦੱਸਣ ਦੇ ਲਈ ਉਸਨੂੰ ਕਿਤਾਬ ਫੋਲਣੀ ਪੈਂਦੀ ਆ ਹੁਣ ਇੱਥੇ ਭਾਵ ਇਹ ਆ ਵੀ ਜੇ ਕਿਸੇ ਨੂੰ ਰਾਹ ਦਾ ਪਤਾ ਹੋਵੇ ਤਾਂ ਉਹ ਸਹਿਜ ਸੁਭਾਅ ਹੀ ਦੱਸ ਦਿੰਦਾ ਹੈ ਕਿ ਲਓ ਜੀ ਉੱਧਰ ਨੂੰ ਚੱਲ ਜਾਓ ਉੱਥੇ ਚੱਲ ਜਾਓ ਜੇ ਪਹਿਲਾਂ ਆਪ ਕਿਤੇ ਗਿਆ ਹੋਵੇ ਪਰ ਜਦੋਂ ਕਹਿੰਦੇ ਉਸ ਨੂੰ ਰਾਹ ਦੱਸਣ ਦੇ ਲਈ ਆਪ ਕਿਤਾਬ ਫੋਲਣੀ ਪੈਂਦੀ ਆ ਇਹਦਾ ਮਤਲਬ ਇਹ ਹੈ ਕਿ ਉਹ ਆਪ ਕਦੇ ਗਿਆ ਨਹੀਂ ਉੱਥੇ ਉਹ ਵੀ ਦੱਸੀ ਦਸਾਈ ਕਿਸੇ ਦੀ ਸੁਣਾਈ ਸੁਣੀ ਗੱਲ ਗਾਂ ਕਰ ਰਿਹਾ ਕਿੱਡਾ ਇਹ ਵਡਾਣ
ਬਿਲਕੁਲ
ਹੁਣ ਜੇ ਦਲਜੀਤ ਸਿੰਘ ਜੀ ਮੈਂ ਸਿਡਨੀ ਜਾਂਦਾ ਹਾਂ ਮੈਨੂੰ ਕੋਈ ਬੱਚੇ ਸਿਡਨੀ ਕਿੱਧਰ ਮੈਂ ਉਂਗਲੀ ਕਰਦਾ ਕੋਈ ਇੱਧਰੋਂ ਇੱਧਰ ਚੱਲ ਜਾਓ ਇੱਧਰੋਂ ਇੱਧਰ ਚੱਲ ਜਾਓ ਜਦੋਂ ਮੈਂ ਆਪ ਨਹੀਂ ਗਿਆ ਮੈਂ ਨਕਸ਼ਾ ਦੇ ਕੇ ਪੁੱਛਣਾ ਫਿਰ ਅਗਲਾ ਮੂਹਰੇ ਸੋਚਦਾ ਵੀ ਆਪ ਤਾਂ ਗਿਆ ਨਹੀਂ ਮੈਂ ਇਹਨੂੰ ਰਾਹ ਕਿੱਦਾਂ ਪੁੱਛੀ ਜਾਂਦਾ ਸੋ ਇਸ ਕਰਕੇ ਜਦੋਂ ਕੋਈ ਪੁੱਛਦਾ ਹੈ ਕਿ ਮੇਰੇ ਮਤਲਬ ਪੰਡਿਤ ਰੱਖ ਲਓ ਜਾਂ ਕੋਈ ਆ ਪੁੱਛ ਦੇ ਰਿਹਾ ਉਹ ਕਿਤਾਬ ਚੋਂ ਪੜ੍ਹ ਕੇ ਦੇ ਰਿਹਾ ਇਹਦਾ ਮਤਲਬ ਉਹ ਆਪ ਉਸ ਰਾਹ ਦੇ ਉੱਤੇ ਗਿਆ ਨਹੀਂ ਉਸਨੇ ਆਪ ਉਹ ਚੀਜ਼ ਮਹਿਸੂਸ ਨਹੀਂ ਕੀਤੀ ਅਤੇ ਆਪ ਗੁਰੂ ਕਹਿਲਾਉਣ ਦੇ ਲਾਇਕ ਨਹੀਂ ਹੈਗਾ ਕਹਿੰਦਾ ਸੁਣ ਸੁਣ ਦੇਖੋ ਲੋਕੋ ਇਹ ਵਡਾਣ ਇਹ ਵਡਾਣ ਦੇਖੋ ਕਿੱਡਾ ਆ ਮਨ ਆਂਦਾ ਨਾਉ ਸਜਾਣ ਹੈਨਾ ਆਉਂਦਾ ਜਾਂਦਾ ਉਹ ਕੁਛ ਨਹੀਂ ਹੈਗਾ ਉਹਨੂੰ ਮੂਲ ਭਾਵਨਾ ਦਾ ਪਤਾ ਨਹੀਂ ਹੈਗਾ ਤੇ ਉਸਦਾ ਮਨ ਜਿਹੜਾ ਅੰਨਾ ਆ ਆਪ ਉਹ ਕਦੇ ਗਿਆ ਨਹੀਂ ਆਪ ਉਹਦਾ ਕੋਈ ਕਾਬੂ ਨਹੀਂ ਹੈਗਾ ਤੇ ਨਾ ਉਹਦਾ ਜਿਹੜਾ ਸੁਜਾਖਾ ਆ ਆਪ ਮਨ ਦਾ ਅੰਧਾ ਹੈ ਤੇ ਨਾ ਉਹ ਸੁਜਾਖਾ ਸੋ ਇਹ ਵੀ
ਬਿਲਕੁਲ ਦਰੁਸਤ ਫਰਮਾਇਆ
ਜੀ ਸੋ ਇਹਨਾਂ ਸਲੋਕਾਂ ਦੇ ਵਿੱਚ ਨਾ ਜਿਹੜੇ ਗੁਰੂ ਜੀ ਨੇ ਜਿਹੜਾ ਮਨਮੁੱਖ ਪੰਡਿਤ ਦੇ ਔਗਣਾਂ ਨੂੰ ਉਜਾਗਰ ਕੀਤਾ ਤੇ ਸਿੱਟਾ ਕੱਢਿਆ ਕਿ ਅਵਗੁਣ ਕਰਨ ਵਾਲਾ ਡੁੱਬਦਾ ਹੈ ਆਪ ਵੀ ਡੁੱਬਦਾ ਤੇ ਜਿਹੜਾ ਉਹਦਾ ਜਿਹੜਾ ਉਹਦਾ ਜਿਹੜਾ ਚੇਲਾ ਹੁੰਦਾ ਜਾਂ ਜਿਹੜਾ ਉਹਦਾ ਉਹਨੂੰ ਸਹਿਣ ਕਰਨ ਵਾਲਾ ਉਹ ਵੀ ਪਛਤਾਉਂਦਾ ਆ ਕਿ ਕਿਹੋ ਜਿਹਾ ਮੈਂ ਗੁਰੂ ਕਰ ਲਿਆ ਸੋ ਕਹਿਣ ਦਾ ਮਤਲਬ ਇਹ ਚਾਹੇ ਕੋਈ ਕਿਸੇ ਵੀ ਧਰਮ ਦੇ ਵਿੱਚ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਬ੍ਰਾਹਮਣ ਹੋਵੇ ਮੁਸਲਮਾਨ ਹੋਵੇ ਉਸ ਨੂੰ ਆਪਣੇ ਗੁਰੂ ਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਉਹ ਗੁਰੂ ਆਪਣਾ ਕਿੰਨਾ ਕੁ ਸਮਰੱਥ ਹੈ ਉਸਦਾ ਕਿ ਜੋ ਉਹ ਸਮਝਾ ਰਿਹਾ ਹੈ ਕਿ ਉਹ ਆਪ ਉਹ ਕਰ ਰਿਹਾ ਹੁਣ ਇੱਥੇ ਜੇ ਅਸੀਂ ਦੇਖੀਏ ਕਿ ਆਪਣੇ ਗੁਰੂ ਸਾਹਿਬਾਨ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਦੇਖੀਏ ਤਾਂ ਸਾਡੇ 10 ਗੁਰੂ ਸਾਹਿਬਾਨ ਮਤਲਬ ਉਹਨਾਂ ਦਾ ਜੀਵਨ ਜਿਹੜਾ ਆ ਉਹ ਉਹਨਾਂ ਨੇ ਉਹ ਹੰਢਾਇਆ ਆ ਉਸ ਤਰ੍ਹਾਂ ਹੰਢਾਇਆ ਆ ਇਕੱਲਾ ਉਹਨਾਂ ਨੇ ਨਹੀਂ ਹੰਢਾਇਆ ਹੋਰ ਬਹੁਤ ਸਾਰੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਉਸ ਜੀਵਨ ਨੂੰ ਹੰਢਾਇਆ ਆ ਉਹਨਾਂ ਦੀ ਗੱਲ ਸੁਣਨੀ ਬਣਦੀ ਆ ਹਰ ਧਰਮ ਦੇ ਵਿੱਚ ਪਰ ਜੇ ਉਹਨਾਂ ਦਾ ਆਪਣਾ ਹੀ ਕੋਈ ਕਾਬੂ ਨਹੀਂ ਹੈਗਾ ਆਪਣੇ ਆਪ ਦੇ ਉਹਨਾਂ ਨੇ ਉਹ ਚੀਜ਼ ਨਹੀਂ ਹੰਢਾਈ ਤਾਂ ਉਹਨਾਂ ਨੂੰ ਫਿਰ ਗੁਰੂ ਮੰਨ ਲੈਣਾ ਉਹਦਾ ਫਿਰ ਆਪ ਉਹ ਵੀ ਉਹ ਆਪ ਦਾ ਡੁੱਬੇ ਨੇ ਨਾਲ ਚੇਲਿਆਂ ਨੂੰ ਵੀ ਲੈ ਕੇ ਡੁੱਬਦੇ ਨੇ ਸੋ ਇਹਨਾਂ ਦਾ ਇਹ ਭਾਵ ਹੈ ਤੇ ਮੈਨੂੰ ਲੱਗਦਾ ਕਿ ਅਸੀਂ ਪੌੜੀ ਦਾ ਪਾਠ ਇੱਕ ਵਾਰੀ ਫਿਰ ਸੁਣ ਲਈਏ ਉਸ ਤੋਂ ਬਾਅਦ ਅਸੀਂ ਪੌੜੀ ਕਰਦੇ ਹਾਂ ਜੀ
ਜੀ ਜੀ ਸਰਵਨ ਕਰੀਏ ਆਓ ਇਸ ਵਾਰ ਕੀਰਤਨ
ਮਹੱਲਾ ਪਹਿਲਾ ਦਇਆ ਸੰਤੋਖ ਸੁਰਤੀ ਜਗਨੀ ਸਤਵਟ ਏ ਜਨੇਉ ਜੀ ਕਾ ਹੈ ਤਮਨ ਕਤ ਨਾਇ ਤੁਤ ਨਾਮ ਲਗੈ ਨਾਇ ਦਿਨ ਨ ਜਾਏ ਤਨ ਸਮਾਨ ਸਨਾਨ ਕਾ ਜੋ ਗਲਤ ਲੈ ਪਾਏ ਚੌਂਕੜ ਮਿਲ ਅਨਾਇਆ ਮੈਂ ਚਾਂਦੇ ਪਾਇਆ ਸਿਖਾ ਕਰ ਚੜਾਇਆ ਗੁਰ ਬ੍ਰਾਹਮਣ ਦੀਆ ਉਹ ਮੂਆ ਚੜ ਪਿਆ ਬੇਤੰਗਾ ਗਿਆ ਲੱਕ ਚੋਰੀਆਂ ਲੱਗ ਜਾ ਰਹੀਆਂ ਲੱਕੂੜੀਆਂ ਲਗਾਲ ਲੱਠੀਆਂ ਪਹਿਨਾਵੀਆਂ ਰਾਤ ਦਿਨ ਜੀ ਨਾਲ ਕੱਗ ਪਾਓ ਕੱਤੀਆਂ ਵਾਹਣ ਮਿੱਟੇ ਆਏ ਕੋਈ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟਿਆ ਧੀ ਪਾਈਆ ਹੋਰ ਨਾਨਕ ਤੱਕ ਨਾ ਤੁੱਟੀ ਜੇ ਕੱਗ ਹੋਵੇ ਜੋਰ
ਨਾਇ ਮਨੀ ਪਤ ਉਪਜੇ ਸਾਲਾ ਹੀ ਸੱਚ ਸੂਤ ਦਰਗੇ ਅੰਦਰ ਪਾਈਏ ਤੱਕ ਨਾ ਟੁੱਟ ਸਪੂਤ ਤਗਨ ਇੰਦਰੀ ਤਗਨ ਨਾਰੀ ਭਰਕੇ ਥੁੱਕ ਪਵੇ ਨਾੜੀ ਤਗਨ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੇ ਤਗ ਆਪੇ ਵੱਤੇ ਵੱਟ ਧਾਗੇ ਅਵਰਾ ਕੱਤੇ ਲੈ ਭਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਓ ਸੁਣ ਵੇਖੋ ਲੋਕਾਂ ਇਓ ਵਡਾਨ ਮਨ ਅੰਦਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਨੇ ਕਾ ਮਹਿਲ ਪਾਏ ਸੀ ਖਸਨੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਏ ਸੀ
ਤਾਂ ਦਰਗੇ ਪੈਂਦਾ ਜਾਏ ਸੀ। ਗੁਰੂ ਸਾਹਿਬ ਪੂਰੇ ਚਾਰ ਸਲੋਕਾਂ ਵਿੱਚ ਇੱਕ ਖਾਸ ਜੋ ਸਾਡੇ ਹਿੰਦੁਸਤਾਨ ਦੇ ਸਮਾਜ ਵਿੱਚ ਇੱਕ ਰਸਮ ਨਿਭਾਈ ਜਾਂਦੀ ਸੀ ਉਹਦੇ ਤੇ ਉਸ ਨੂੰ ਕਿਵੇਂ ਨਿਭਾਉਣਾ ਹੈ ਤੇ ਕਿਵੇਂ ਉਹ ਠੀਕ ਢੰਗ ਨਾਲ ਸਾਡੇ ਤੇ ਪੂਰੀ ਉਤਰ ਸਕਦੀ ਹੈ। ਅਮਨਦੀਪ, ਜਿਹੜਾ ਜਨੇਊ ਪਾਇਆ ਜਾਂਦਾ ਇਹਦੇ ਬਾਰੇ ਮੈਂ ਤਾਂ ਇੱਥੋਂ ਤੱਕ ਵੀ ਸੁਣਿਆ ਕਿ ਜਦੋਂ ਸਚਾਲਿਆ ਜਾਂਦੇ ਨੇ ਕੋਈ ਬਾਥਰੂਮ ਜਾਂ ਟੋਇਲਟ ਜਾਂਦੇ ਨੇ ਉਦੋਂ ਇਹਨੂੰ ਸੱਜੇ ਕੰਨ ਤੇ ਦੋ ਵੱਲ ਦੇ ਕੇ ਟੰਗ ਲਿਆ ਜਾਂਦਾ ਹੈ। ਇਹ ਕਿਹਾ ਜਾਂਦਾ, ਚਲੋ ਕਈਆਂ ਨੇ ਉਹਦੇ ਮਨੋਵਿਗਿਆਨਿਕ ਤੌਰ ਤੇ ਵੀ ਗੱਲਾਂ ਕਈਆਂ ਨੇ, ਕੋਈ ਕੌਨਸਟੀਪੇਸ਼ਨ ਵਗੈਰਾ ਨਹੀਂ ਹੁੰਦੀ, ਪਰ ਅਸਲ ਵਿੱਚ ਉਹਨੂੰ ਉੱਚਾ ਇਸ ਕਰਕੇ ਕੀਤਾ ਜਾਂਦਾ ਹੈ ਕਿ ਉਹਨੂੰ ਮੈਲ ਵਗੈਰਾ ਨਾ ਲੱਗੇ ਜਾਂ ਗੰਦੇ ਹੱਥ ਨਾ ਲੱਗਣ। ਇੱਕ ਪਾਸੇ ਤਾਂ ਉਹ ਜਨੇਊ ਸਾਡੇ ਮਨ ਦੀਆਂ ਮੈਲਾਂ ਕੱਢਣ ਵਾਲਾ ਬਣਾਇਆ ਜਾਂਦਾ ਹੈ ਸਾਨੂੰ ਪਵਿੱਤਰ ਕਰਨ ਲਈ, ਤੇ ਇੱਕ ਪਾਸੇ ਅਸੀਂ ਉਸਨੂੰ ਬਚਾਉਣ ਲਈ ਉਹਦੀ ਮੈਲ ਉਹਨੂੰ ਮੈਲਾ ਹੋਣ ਤੋਂ ਬਚਾਉਣ ਦੇ ਚੱਕਰ ਵਿੱਚ ਰਹਿੰਦੇ ਹਾਂ। ਤੇ ਇਹ ਜਿਹੜਾ ਜਨੇਊ ਹੈ, ਮੈਂ ਇਹਦੇ ਬਾਰੇ ਥੋੜਾ ਜਿਹਾ ਹੋਰ ਗੱਲ ਕਰਾਂ
ਜੀ।
ਤੇ ਇਹ ਗੁਰੂ ਸਾਹਿਬ ਨੇ ਜਦੋਂ ਪੰਡਿਤ ਹਰਦਿਆਲ ਨੂੰ ਵੀ ਰੋਕਿਆ, ਬੜੇ ਵਧੀਆ ਵਧੀਆ ਸਵਾਲ ਕੀਤੇ ਜੋ ਇਹਨਾਂ ਸਲੋਕਾਂ ਵਿੱਚ ਆਏ ਸਨ ਕਿ ਇਹ ਜੇ ਤੂੰ ਕਹਿੰਦਾ ਵੀ ਪੰਡਿਤ ਨੇ ਕਿਹਾ ਉੱਚੀ ਜਾਤ ਦੀ ਨਿਸ਼ਾਨੀ ਆ ਜਾਂ ਇਹ ਜੁਗਾਂ ਜੁਗਾਂ ਤੋਂ ਆ ਰਹੀ ਆ, ਤੇ ਗੁਰੂ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਜੇ ਆ ਰਹੀ ਆ ਤੇ ਇਹ ਤਾਂ ਜਿਵੇਂ ਸਰੀਰ ਦੇ ਨਾਲ ਹੀ ਸੜ ਜਾਣਾ ਹੈ ਤੇ ਇਹਨੂੰ ਵੱਟਣ ਵਾਲਾ ਤੇ ਆਪ ਇਹਦੇ ਤੇ ਅਮਲ ਨਹੀਂ ਕਰ ਰਿਹਾ, ਤੇ ਦੂਸਰੇ ਪਾਸੇ ਸਾਡੇ ਗਿਆਨ ਇੰਦਰੇ ਜਾਂ ਜਿਹੜੇ ਨੌ ਗੋਲਕਾਂ ਦੀ ਗੱਲ ਕੀਤੀ ਹੈ ਉਹਨਾਂ ਤੇ ਵੀ ਸਾਡਾ ਕਾਬੂ ਨਹੀਂ ਰਹਿ ਰਿਹਾ ਤੇ ਇਹਨੂੰ ਅਸੀਂ ਆਪ ਬਚਾ ਬਚਾ ਕੇ ਰੱਖ ਰਹੇ ਹਾਂ ਤੇ ਇਹ ਸਾਡਾ ਬਚਾਅ ਕਿਵੇਂ ਕਰੇਗਾ। ਇਹ ਸਾਰੇ ਹੀ ਵਰਗਾਂ ਵਿੱਚ ਸਾਰੇ ਹੀ ਮਤਾਂ ਵਿੱਚ ਇਸ ਤਰ੍ਹਾਂ ਦੀਆਂ ਰਸਮਾਂ ਹੋ ਰਹੀਆਂ ਨੇ ਜਿਹੜੀਆਂ ਸਿਰਫ ਵਿਖਾਵੇ ਮਾਤਰ ਹੁੰਦੀਆਂ ਨੇ
ਜੀ। ਅਮਨਦੀਪ, ਇਹ ਬੜਾ ਹੀ ਮਾਰਗਦਰਸ਼ਕ ਸਲੋਕ ਨੇ, ਇਹ ਇਕੱਲੇ ਜਨੇਊ ਦੇ ਉੱਤੇ ਲਾਗੂ ਨਹੀਂ ਹੁੰਦੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਧਰਮ ਦੇ ਉੱਤੇ ਜਿਹੜਾ ਬੈਪਟਿਸਮ ਦਾ ਆ ਜਾਂ ਹੁਣ ਅਸੀਂ ਅੰਮ੍ਰਿਤ ਵੀ ਛਕਦੇ ਹਾਂ ਕਿ ਕਈ ਵਾਰੀ ਇਉਂ ਲੱਗਦਾ ਕਿ ਅਸੀਂ ਉਹਨਾਂ ਤੋਂ ਸਹੀ ਸੇਧ ਨਹੀਂ ਲੈ ਰਹੇ ਤੇ ਉਹ ਸਾਨੂੰ ਸੰਭਾਲਣ ਦੀ ਬਜਾਏ ਅਸੀਂ ਉਹਨਾਂ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਹਾਂ। ਸੋ ਇਹ ਹਰ ਧਰਮ ਦੇ ਵਿੱਚ ਲਾਗੂ ਹੁੰਦਾ ਤੇ ਇਹੀ ਜਿਹੜਾ ਆ ਜਨੇਊ ਦੇ ਮਾਮਲੇ ਦੇ ਵਿੱਚ ਹੈ ਕਿ ਜਨੇਊ ਦਾ ਜਿਹੜਾ ਅਸਲੀ ਭਾਵ ਹੈ ਮਨ ਨੂੰ ਕਾਬੂ ਕਰਨਾ ਉਹਦੇ। ਵੈਸੇ ਇੱਕ ਮੇਰਾ ਹੋਰ ਆਪਣਾ ਵੀ ਨਿੱਜੀ ਰਾਏ ਇਹ ਹੈ ਕਿ ਅਗਰ ਕਿਸੇ ਨੂੰ ਕੋਈ ਯੂਨੀਫਾਰਮ ਪਹਿਨਾ ਦਿੱਤੀ ਜਾਵੇ, ਜਿਸ ਤਰ੍ਹਾਂ ਚਲੋ ਜਨੇਊ ਹੀ ਰੱਖ ਲਓ ਜਾਂ ਸੁੰਨਤ ਕਰ ਦਿੱਤੀ ਜਾਵੇ ਜਾਂ ਅਸੀਂ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛਕਾ ਦਿੰਦੇ ਹਾਂ ਜਾਂ ਬੈਪਟਿਜ਼ਮ ਕਰ ਦਿੰਦੇ ਕ੍ਰਿਸਚੀਅਨਿਟੀ ਦੇ ਵਿੱਚ, ਤਾਂ ਉਹ ਕੋਈ ਨਿਸ਼ਾਨੀ ਪਹਿਨਾ ਦਿੱਤੀ ਜਾਵੇ ਤਾਂ ਵਾਰ ਵਾਰ ਉਹ ਜਿਹੜੀ ਨਿਸ਼ਾਨੀ ਨੂੰ ਸਾਂਭ ਸੰਭਾਲ ਦੇ ਨਾਲ ਉਹਦੀ ਯਾਦ ਆਉਂਦੀ ਆ। ਹੱਥ ਦੇ ਵਿੱਚ ਮਾਲਾ ਫੜਨੀ, ਉਹਦੇ ਨਾਲ ਵੀ ਜਦੋਂ ਮਣ ਕੇ ਵੱਲ ਧਿਆਨ ਜਾਂਦਾ ਤਾਂ ਪਤਾ ਹੈ ਕਿ ਆਹ ਮੰਤਰ ਹੁਣ ਜਪਣਾ ਆ। ਸੋ ਇੱਕ ਟ੍ਰੇਨ ਕੀਤਾ ਜਾਂਦਾ ਮਨ ਨੂੰ, ਇਹ ਟ੍ਰੇਨ ਕੀਤਾ ਜਾਂਦਾ ਹੈ ਕਿ ਜਦੋਂ ਇਹਦੀ ਯਾਦ ਆਵੇ ਤਾਂ ਉਹ ਚੀਜ਼ ਨੂੰ ਸੰਭਾਲਣੀ ਹੈ, ਤਾਂ ਹੌਲੀ ਹੌਲੀ ਉਹ ਆਦਤ ਬਣ ਜਾਂਦੀ ਆ। ਸੋ ਅਸਲੀ ਭਾਵ ਤਾਂ ਵੈਸੇ ਜਨੇਊ ਦਾ ਜਾਂ ਅੰਮ੍ਰਿਤ ਛਕਣ ਦਾ ਇਹੀ ਹੈ ਕਿ ਜਿਹੜੇ ਤੁਸੀਂ ਕਕਾਰ ਪਹਿਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਗੁਰੂ ਦੀ ਯਾਦ ਆਉਂਦੀ ਆ, ਨਾਮ ਦੀ ਯਾਦ ਆਉਂਦੀ ਆ ਕਿ ਜੋ ਤੁਹਾਨੂੰ ਦਰੜਾਇਆ ਗਿਆ ਆ ਪੰਜ ਪਿਆਰਿਆਂ ਨੇ ਨਾਮ ਜਪਣਾ ਕਿਰਤ ਕਰਨੀ, ਤੁਹਾਨੂੰ ਉਸਦੀ ਯਾਦ ਆਉਂਦੀ ਹੋਵੇ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਯਾਦ ਆਉਣ ਦੀ ਬਜਾਏ ਉਹਨਾਂ ਨੂੰ ਸੰਭਾਲਣ ਦੇ ਵਿੱਚ ਜ਼ਿਆਦਾ ਸਮਾਂ ਲਾਉਂਦੇ ਹਾਂ, ਅਸੀਂ ਉਸ ਨੂੰ ਹੀ ਧਰਮ ਬਣਾ ਕੇ ਬਹਿ ਜਾਂਦੇ ਹਾਂ। ਸੋ ਇਹ ਚੀਜ਼ ਜਿਹੜੀ ਆ ਮਾੜੀ ਆ, ਇਹ ਜਨੇਊ ਦੇ ਮਸਲੇ ਦੇ ਵਿੱਚ ਬ੍ਰਾਹਮਣਵਾਦ ਦੇ ਵਿੱਚ ਆਈ ਆ ਤੇ ਇਹੀ ਹੁਣ ਮੈਨੂੰ ਆਪਣੇ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਆਉਂਦੀ ਦਿਖਾਈ ਦੇ ਰਹੀ ਆ। ਖੈਰ, ਅਸੀਂ ਪੌੜੀ ਵੱਲ ਵੱਧਦੇ ਹਾਂ ਤੇ ਕਹਿੰਦੇ ਨੇ ਕਿ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ। ਕਹਿੰਦੇ ਅਸਲ ਦੇ ਵਿੱਚ ਇਹ ਜਿਹੜੇ ਚਿੰਨ ਪਹਿਨਣ ਦੇ ਨਾਲ ਬਹੁਤਾ ਜ਼ਿਆਦਾ ਮਾਇਨਾ ਨਹੀਂ ਰੱਖਦੇ। ਅਸਲ ਦੇ ਵਿੱਚ ਜਦੋਂ ਸਾਹਿਬ ਦਿਆਲ ਹੋਵੇ, ਅਕਾਲ ਪੁਰਖ ਆਪ ਦਿਆਲ ਹੋਵੇ, ਉਹ ਆਪਣੀ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ, ਤਾਂ ਉਹ ਆਪਣੇ ਜਿਹੜੇ ਭਾਣੇ ਦੇ ਵਿੱਚ ਫਿਰ ਕਾਰਜ ਕਰਾਉਂਦਾ। ਜੇ ਉਹ ਦਿਆਲ ਹੋਵੇ, ਸੋ ਸੇਵਕ ਸੇਵਾ ਕਰੇ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਗੱਲ ਤਾਂ ਮੰਨਣ ਦੀ ਆ, ਗੱਲ ਤਾਂ ਮੰਨਣ ਦੀ ਆ ਕਿ ਜਦੋਂ ਮਨ ਦੇ ਵਿੱਚ ਉਹਦਾ ਹੁਕਮ ਮੰਨ ਲਿਆ ਵੀ ਘਨੱਈਆ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਣਾ ਆ, ਤੂੰ ਜ਼ਖਮੀ ਨੂੰ ਪਾਣੀ ਪਿਲਾਉਣਾ ਆ, ਚਾਹੇ ਕੋਈ ਵੀ ਹੋਵੇ, ਜ਼ਖਮੀ ਹੋਵੇ ਉਹਨੂੰ ਪਾਣੀ ਪਿਲਾਉਣਾ, ਤੇ ਉਹ ਹੁਕਮ ਉਹਨੇ ਮੰਨ ਲਿਆ ਚਾਹੇ ਉਹਨੂੰ ਫਿਰ ਉਹ ਸੋ ਸੇਵਕ ਸੇਵਾ ਕਰੇ, ਫਿਰ ਉਹ ਉਹਦੇ ਵਿੱਚ ਉਨੀ ਸੇਵਾ ਕਰਦਾ। ਗੁਰੂ ਸਾਹਿਬ ਨੇ ਸੇਵਾ ਲਾਈ ਆ ਵੀ ਤੇ ਜ਼ਖਮੀਆਂ ਨੂੰ ਪਾਣੀ ਪਿਲਾਉਣਾ ਆ, ਹੁਣ ਜ਼ਖਮੀ ਤਾਂ ਦੁਸ਼ਮਣ ਵੀ ਹੋ ਸਕਦਾ। ਸੋ ਉਸਨੇ ਗੁਰੂ ਸਾਹਿਬ ਦਾ ਹੁਕਮ ਮੰਨਿਆ, ਹੁਕਮ ਮੰਨ ਕੇ ਸੇਵਾ ਕੀਤੀ, ਗੁਰੂ ਸਾਹਿਬ ਖੁਸ਼ ਹੋਏ ਨੇ। ਸੋ ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਹੈ, ਜਦੋਂ ਆਪਾਂ ਉਹਦਾ ਹੁਕਮ ਮੰਨ ਲੈਂਦੇ ਹਾਂ, ਫਿਰ ਉਹ ਜਿਹੜੀ ਸੇਵਾ ਘਾਲਣਾ ਜਿਹੜੀ ਉਹ ਸਿਰੇ ਚੜ੍ਹਦੀ ਆ। ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਿਸ ਤਰ੍ਹਾਂ ਭਾਈ ਘਨੱਈਆ ਜੀ ਨੇ ਹੁਕਮ ਮੰਨ ਲਿਆ, ਹੁਕਮ ਮੰਨ ਲਿਆ ਵੀ ਸੇਵਾ ਕਰਨੀ ਆ, ਪਾਣੀ ਬਲਾਉਣਾ ਆ, ਉਹ ਹੁਕਮ ਮੰਨ ਲਿਆ, ਫਿਰ ਉਹ ਪ੍ਰਵਾਨ ਆਇਆ, ਖਸਮੇ ਕਾ ਮਹਿਲ ਪਾਏ ਸੀ, ਫਿਰ ਗੁਰੂ ਸਾਹਿਬ ਤੋਂ ਉਹਨਾਂ ਨੇ ਬਖਸ਼ਿਸ਼ਾਂ ਮਿਲੀਆਂ। ਇਸੇ ਤਰ੍ਹਾਂ ਹੀ ਅਕਾਲ ਪੁਰਖ ਦਾ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਹੁਕਮ ਮੰਨ ਲਿਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਇੱਥੇ ਆਏ ਹਾਂ ਅਤੇ ਅਸੀਂ ਸੋਹਣਾ ਜੀਵਨ ਵੀ ਜੀਣਾ ਆ, ਸੱਚਾ ਜੀਵਨ ਵੀ ਜੀਣਾ ਅਤੇ ਨਾਲ ਦੀ ਨਾਲ ਅਸੀਂ ਸੇਵਾ ਵੀ ਕਰਨੀ ਹੈ, ਨਾਮ ਵੀ ਜਪਣਾ ਹੈ, ਆਪਣੇ ਆਪ ਨੂੰ ਛੁਟਵਾਉਣਾ ਛੁੱਡਣਾ ਵੀ ਹੈ ਇੱਥੋਂ, ਅਤੇ ਜਿਹੜੀ ਜੁਗਤ ਵੀ ਜਾਣਨੀ ਹੈ ਜੀ ਦੀ। ਉਹ ਜਦੋਂ ਅਸੀਂ ਹੁਕਮ ਮੰਨ ਲਿਆ ਤਾਂ ਫਿਰ ਹੁਕਮ ਮੰਨਿਆ ਹੋਵੇ ਪ੍ਰਵਾਨਤਾ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। ਜੇ ਹੁਣ ਫਿਰ ਜਿਹੜਾ ਸੇਵਕ ਹੈ ਉਹ ਪਰਮਾਤਮਾ ਨੂੰ ਜਦੋਂ ਭਾਉਂਦਾ ਹੈ ਤੇ ਸੇਵਕ ਵੀ ਉਹੀ ਕਰਦਾ ਹੈ ਜੋ ਖਸਮ ਜਾਂ ਪਰਮਾਤਮਾ ਚਾਹੁੰਦਾ ਆ, ਇਸ ਤਰ੍ਹਾਂ ਉਹ ਆਪਣੇ ਮਨ ਚਾਹੁੰਦਾ ਫਲ ਫਿਰ ਪ੍ਰਾਪਤ ਕਰਦਾ। ਉਹ ਚਾਹੁੰਦਾ ਕੀ ਹੁੰਦਾ? ਚਾਹੁੰਦਾ ਸੇਵਾ ਕਰਨੀ ਚਾਹੁੰਦਾ ਹੁੰਦਾ ਆ, ਉਹ ਪਰਮਾਤਮਾ ਦੇ ਦਰਸ਼ਨ ਹੀ ਚਾਹੁੰਦਾ ਆ, ਤੇ ਉਹ ਵੀ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਵੀ ਮੇਰੇ ਦਰਸ਼ਨ ਕਰਨਾ ਚਾਹੁੰਦਾ, ਤੇ ਫਿਰ ਉਹਨੂੰ ਦਰਸ਼ਨ ਵੀ ਦਿੰਦਾ, ਸੋ ਫਲ ਪਾਏ ਸੀ। ਫਿਰ ਉਹ ਕੁਦਰਤ ਦੇ ਵਿੱਚੋਂ ਉਸ ਦੇ ਦਰਸ਼ਨ ਕਰ ਲੈਂਦਾ ਹੈ। ਹੁਣ ਇੱਥੇ ਦਰਸ਼ਨ ਦੀ ਦਲਜੀਤ ਸਿੰਘ ਜੀ ਆਪਾਂ ਇਹ ਗੱਲ ਕਰਨੀ ਹੈ ਕਿ ਦਰਸ਼ਨ ਇੱਦਾਂ ਨਹੀਂ ਹੈਗਾ ਵੀ ਉਹ ਇੱਕ ਖਾਸ ਰੂਪ ਦੇ ਵਿੱਚ ਆ ਕੇ ਦਰਸ਼ਨ ਦਿੰਦਾ ਆ, ਜਾਂ ਉਸਨੇ ਇੱਕ ਬਣਾਇਆ ਸੀ ਉਂਗਲੀ ਰੱਖ ਕੇ ਕਹਿ ਦਈਏ ਵੀ ਆਹ ਪਰਮਾਤਮਾ ਹੈ ਤੇ ਇਹ ਮੇਰੇ ਦਰਸ਼ਨ। ਉਹ ਜਿਸ ਤਰ੍ਹਾਂ ਦੀ ਸੇਵਕ ਦੀ ਬੁੱਧੀ ਹੁੰਦੀ ਆ ਉਸ ਹਿਸਾਬ ਦੇ ਨਾਲ ਉਸਨੂੰ ਦਰਸ਼ਨ ਦਿੰਦਾ ਹੈ, ਜਿਸ ਤਰ੍ਹਾਂ ਧੰਨੇ ਨੂੰ ਪੱਥਰ ਦੇ ਵਿੱਚੋਂ ਦਰਸ਼ਨ ਮਿਲ ਗਏ ਸੀ। ਸੋ ਇਸੇ ਹੀ ਤਰ੍ਹਾਂ ਆਪਾਂ 12ਵੀਂ ਪੌੜੀ ਦੇ ਵਿੱਚ ਦੇਖਿਆ ਕਿ ਜਦੋਂ ਸ਼ਬਦ ਗੁਰੂ ਪ੍ਰਗਟ ਹੋ ਗਿਆ ਅੰਦਰ ਤਾਂ ਉਸਨੂੰ ਕੁਦਰਤ ਦੇ ਵਿੱਚੋਂ ਹੀ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ, ਪੱਤਿਆਂ ਚੋਂ ਦਿਖਾਈ ਦੇਣ ਲੱਗ ਪੈਂਦਾ, ਦਰਖਤਾਂ ਚੋਂ, ਜਾਨਵਰਾਂ ਚੋਂ, ਹਵਾ ਚੋਂ, ਹਰ ਪਾਸੇ ਉਸਨੂੰ ਇਹਨਾਂ ਹੀ ਨੇਤਰਾਂ ਚੋਂ, ਅੱਖਾਂ ਦੇ ਰਾਹੀਂ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਜਾਂਦੇ ਨੇ। ਕਹਿੰਦੇ ਨੇ ਕਿ ਖਸਮੇ ਭਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ। ਇਸ ਤਰ੍ਹਾਂ ਭਾਣੇ ਵਿੱਚ ਕੀਤੀ ਹੋਈ ਸੇਵਾ ਕਰਨ ਦੇ ਨਾਲ ਸੱਚੀ ਦਰਗਾਹ ਦੇ ਵਿੱਚ ਇੱਜ਼ਤ ਨਾਲ ਉਹ ਸਿੱਖ ਜਾਂ ਗੁਰਮੁਖ ਜਾਂ ਸ਼ਿਸ਼ ਜਿਹੜਾ ਆ ਉਹ ਜਾਂਦਾ ਆ। ਕਿਉਂ ਜਾਂਦਾ? ਕਿਸ ਤਰ੍ਹਾਂ ਜਾਂਦਾ? ਜਦੋਂ ਉਹ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਮਾਏ ਸੀ। ਸੋ ਜਿਹੜਾ ਕਾਬੂ ਕਰਨਾ ਆ, ਮਨ ਨੂੰ ਕਾਬੂ ਕਰਨਾ ਆ, ਉਹ ਜਿਹੜੇ ਜਨੇਊ ਪਹਿਨਣੇ ਨੇ ਜਾਂ ਅੰਮ੍ਰਿਤ ਛਕਣਾ ਜਾਂ ਬੈਪਟਿਜ਼ਮ ਕਰਨਾ ਜਾਂ ਸੁੰਨਤ ਕਰਨੀ ਆ ਜਾਂ ਕੋਈ ਵੀ ਰੋ ਰੀਤ ਕਰਨੀ ਆ, ਉਸ ਦਾ ਮੁੱਖ ਮਕਸਦ ਜਿਹੜਾ ਆ ਉਹ ਸਤਿਗੁਰੂ ਦੇ ਨਾਲ ਜੁੜਨ ਦਾ ਹੋਵੇ, ਤਾਂ ਉਹ ਘਾਲਣਾ ਜਿਹੜੀ ਆ ਘਾਲ ਚੜ੍ਹਦੀ ਆ। ਜੇ ਸਾਰੀ ਉਮਰ ਉਹਨਾਂ ਨੂੰ ਹੀ ਸਾਂਭ ਸਾਂਭ ਕੇ ਰੱਖੀ ਜਾਣਾ, ਲਾਹੀ ਜਾਣਾ, ਬਦਲੀ ਜਾਣਾ, ਲਾਹੀ ਜਾਣਾ, ਬਦਲੀ ਜਾਣਾ, ਫਿਰ ਉਹ ਸਭ ਫੋਕਟ ਕਰਮ ਨੇ। ਇਹ ਗੁਰੂ ਸਾਹਿਬ ਇਸ ਪੌੜੀ ਦੇ ਵਿੱਚ ਕਹਿੰਦੇ
ਜੀ। ਅਮਨਦੀਪ, ਤੁਸੀਂ ਬਹੁਤ ਸੋਹਣਾ ਡਿਟੇਲ ਚ ਦੱਸਿਆ। ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਵੀ ਚਿੰਨ ਸਨ ਗੁਰੂ ਸਾਹਿਬ ਨੇ ਜਾਂ ਕਿਸੇ ਵੀ ਮਤ ਨੇ ਉਹਨਾਂ ਨੂੰ ਦਿੱਤੇ ਹੋਏ ਨੇ, ਉਹ ਚਿੰਨਾਂ ਦਾ ਇੱਕ ਭਾਵ ਹੈ ਕਿ ਸਾਨੂੰ ਉਸ ਨਾਲ ਗੁਰੂ ਦੀ ਯਾਦ ਰਵੇ, ਗੁਰੂ ਦੇ ਕਹੇ ਦੀ ਯਾਦ ਰਹੇ, ਹੁਕਮੀ ਬੰਦੇ ਬਣ ਜਾਈਏ, ਗੁਰੂ ਦੀ ਗੱਲ ਮੰਨ ਕੇ ਚੱਲਣਾ ਸ਼ੁਰੂ ਕਰੀਏ। ਜੋ ਸਾਨੂੰ ਵੀ ਚਿੰਨ ਮਿਲੇ ਨੇ, ਪੰਜ ਕਕਾਰ ਮਿਲੇ ਨੇ, ਤੇ ਬਾਹਰੀ ਰੂਪ ਵਿੱਚ ਵੀ ਆਪਾਂ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਹਰ ਮੰਦਰ ਹਰ ਸਾਜਿਆ, ਬਾਹਰੀ ਰੂਪ ਵਿੱਚ ਸਾਨੂੰ ਹਰ ਮੰਦਰ ਮਿਲਿਆ ਤੇ ਅੰਦਰ ਵੀ ਸਾਡੇ ਉਹੋ ਜਿਹਾ ਮੰਦਰ ਹੈ। ਇਸੇ ਤਰ੍ਹਾਂ ਜਿਹੜੇ ਚਿੰਨ ਹੈ ਉਹ ਇਸੇ ਗੱਲ ਦੀ ਨਿਸ਼ਾਨੀ ਹੈ ਸਾਡੇ ਕੋਲ ਕਿ ਅਸੀਂ ਉਸ ਤੋਂ, ਸਾਨੂੰ ਗੁਰੂ ਦੇ ਕਹੇ ਦੀ ਯਾਦ ਆ ਜਾਵੇ, ਗੁਰੂ ਨੇ ਆ ਸਮਝਾਇਆ
ਜੀ। ਦਲਜੀਤ,
ਇਹੋ ਹੀ ਸਾਨੂੰ
ਜੀ, ਮਾਫ ਕਰਨਾ ਮੈਂ ਤੁਹਾਡੀ ਗੱਲ ਕੱਟ ਰਿਹਾ, ਕੱਲ ਸਾਡੇ ਇੱਕ ਸਰੋਤੇ ਨੇ ਇਹ ਸਵਾਲ ਪੁੱਛਿਆ ਸੀ ਵੀ ਇਹਦੇ ਵੀ ਗੱਲ ਕਰਿਓ ਕਿ ਜਦੋਂ ਜਨੇਊ ਪਹਿਨਦੇ ਨੇ ਉਹ ਗਲਤ ਕਿਹਾ ਜਾਂਦਾ ਹੈ ਤੇ ਫਿਰ ਦਸਵੇਂ ਪਾਤਸ਼ਾਹ ਨੇ ਸ਼੍ਰੀ ਸਾਹਿਬ ਕਿਉਂ ਪਹਿਨਾਇਆ। ਮੈਂ ਇੱਥੇ ਥੋੜਾ ਜਿਹਾ ਸਪਸ਼ਟ ਕਰਦਾ ਕਿ ਜਨੇਊ ਦਾ ਸਾਰਾ ਸਿਧਾਂਤ ਅਸੀਂ ਸਮਝ ਗਏ ਕਿ ਜਨੇਊ ਦਾ ਸਿਧਾਂਤ ਕੀ ਸੀਗਾ, ਤੇ ਜਿਹੜੀ ਸ਼੍ਰੀ ਸਾਹਿਬ ਪਹਿਨਾਉਣੀ ਆ ਜੀ ਉਹ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੈ ਉਸ ਦਾ। ਜੇ ਇਕੱਲੀ ਉਹ ਸ਼੍ਰੀ ਸਾਹਿਬ ਪਹਿਨ ਲਓ ਤਾਂ ਉਸਦਾ ਧਾਰਮਿਕ ਜਾਂ ਰੂਹਾਨੀਅਤ ਦੇ ਵਿੱਚ ਕੋਈ ਜ਼ਿਆਦਾ ਮਾਇਨਾ ਨਹੀਂ ਹੈਗਾ, ਪਰ ਇਹ ਪਿਰਤ ਜਿਹੜੀ ਹੈ ਛੇਵੇਂ ਪਾਤਸ਼ਾਹ ਤੋਂ ਚੱਲੀ ਆਉਂਦੀ ਹੈ ਕਿ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਦਿੱਤੀਆਂ ਨੇ। ਸੋ ਤਿੱਖਾ ਰੂਹਾਨੀਅਤ ਤੌਰ 'ਤੇ ਵੀ ਸਾਨੂੰ ਖੰਡੇ ਦੀ ਧਾਰ ਦਿੱਤੀ ਹੈ ਕਿ ਉੱਥੇ ਵੀ ਤੁਸੀਂ ਐਨ ਉਸੇ ਤਰ੍ਹਾਂ ਹੀ ਤਿੱਖੇ ਹੋਣੇ ਚਾਹੀਦੇ ਆ, ਪਰ ਨਾਲ ਦੀ ਨਾਲ ਤੁਸੀਂ ਦੁਨਿਆਵੀ ਤਾਕਤ ਦੀ ਤਲਵਾਰ ਵੀ ਪਹਿਨਣੀ ਹੈ ਤਾਂ ਕਿ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਰ ਸਕੋ, ਆਪਣੀ ਰੱਖਿਆ ਕਰ ਸਕੋ, ਅਤੇ ਉਹ ਰੱਖਿਆ ਵਾਸਤੇ ਆਪਣੀ ਵਾਸਤੇ ਵੀ ਹੈ, ਸੈਲਫ ਡਿਫੈਂਸ ਵਾਸਤੇ ਵੀ, ਮਜ਼ਲੂਮਾਂ ਦੀ ਰੱਖਿਆ ਵਾਸਤੇ ਵੀ ਹੈ। ਸੋ ਇਹ ਹੁਕਮ ਹੈ,
ਉਹਦਾ ਨਾਂ ਅਮਨਦੀਪ ਕਿਰਪਾਨ ਹੈ। ਕਿਰਪਾ ਤੇ ਆਨ ਦੋਵੇਂ ਕੰਮ ਕਰਦੀ ਆ, ਮਤਲਬ ਦੂਸਰਿਆਂ ਤੇ ਦਇਆ ਕਰਨ ਲਈ ਤੇ ਆਪਣੀ ਅਰਥ ਲਈ।
ਤੇ ਹੁਣ ਉਹੀ ਕਿਰਪਾਨ ਅਗਰ ਮੇਰੇ ਅਰਗਾ ਚੱਕੀ ਫਿਰਦਾ ਹੋਵੇ ਬਾਜ਼ਾਰਾਂ ਦੇ ਵਿੱਚ, ਤੇ ਉਹ ਕਿਰਪਾ ਨਹੀਂ, ਉਹਨੂੰ ਤਲਵਾਰੇ ਕਹਿੰਦੇ ਆ, ਉਹਨੂੰ ਕੁਛ ਹੋਰ ਵੀ ਕਹਿ ਸਕਦੇ ਆ, ਪਰ ਜਦੋਂ ਉਹ ਕਿਸੇ ਧਰਮੀ ਪੁਰਖ ਨੇ ਪਹਿਨੀ ਹੋਵੇ ਤਾਂ ਉਸ ਦਾ ਮਤਲਬ ਇਹ ਹੈ ਕਿ ਉਹ ਆਪਣੀ ਰੱਖਿਆ ਵੀ ਕਰ ਸਕਦਾ ਹੋਵੇ ਤੇ ਮਜ਼ਲੂਮਾਂ ਦੀ ਰੱਖਿਆ ਵੀ ਕਰ ਸਕਦਾ ਹੋਵੇ। ਪਰ ਜੇ ਮੇਰੇ ਵਰਗਾ ਵੈਸੇ ਹੀ ਕਿਰਪਾਨ ਲੈ ਕੇ ਤੁਰੀ ਫਿਰੀ ਜਾਵੇ ਤਾਂ ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿ ਮੈਂ ਬਹੁਤ ਧਰਮੀ ਹਾਂ ਜਾਂ ਮੈਂ ਰੱਬ ਦਾ ਬੰਦਾ ਬਣ ਗਿਆ। ਸੋ ਇਸ ਕਰਕੇ ਜਿਹੜੇ ਉਹ ਜਨੇਊ ਪਹਿਨਣਾ ਤੇ ਕਿਰਪਾਨ ਪਹਿਨਣਾ ਇਹ ਬਹੁਤ ਅਲੱਗ ਚੀਜ਼ਾਂ ਨੇ ਦੋ, ਇਸ ਨੂੰ ਫਿਰ ਕਿਤੇ ਡਿਸਕ੍ਰਾਈਬ ਕਰਾਂਗੇ। ਸੋ ਮੈਨੂੰ ਲੱਗਦਾ ਕਿ ਹੁਣ ਸਮਾਂ ਹੋ ਗਿਆ ਜੀ ਦਲਜੀਤ ਸਿੰਘ ਜੀ, ਤੇ ਆਪਾਂ ਇਜਾਜ਼ਤ ਲਈਏ।
ਹਾਂ ਅਮਨਦੀਪ, ਸਮਾਂ ਵੀ ਹੋ ਗਿਆ ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਸਾਡੇ ਇਸ ਪ੍ਰੋਗਰਾਮ ਬਾਰੇ ਆਪਣੀ ਫੀਡਬੈਕ ਜ਼ਰੂਰ ਭੇਜਣ, ਤੇ ਹੋਈਆਂ ਭੁੱਲਾਂ ਦੀ ਆਪਾਂ ਮੇਰੇ ਵੱਲੋਂ ਵੀ ਤੇ ਅਮਨਦੀਪ ਸਿੰਘ ਵੱਲੋਂ ਵੀ ਅਸੀਂ ਮਾਫ਼ੀ ਮੰਗਦੇ ਹਾਂ, ਤੇ ਅੱਗੇ ਵਾਸਤੇ ਸਾਨੂੰ ਸਮਤ ਬਖਸ਼ਣ ਸਤਿਗੁਰੂ, ਤੇ ਇਸੇ ਤਰ੍ਹਾਂ ਹੀ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਹੀਏ। ਅਮਨਦੀਪ ਆਓ, ਫਤਿਹ ਬੁਲਾਉਂਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ।
ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ, ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ।